ਪੰਥਕ ਡੋਟ ਐਫ ਐਮ ਦੇ ਸਰੋਤਿਆਂ ਨਾਲ ਪੰਥਕ ਸ਼ਖਸੀਅਤਾਂ, ਪ੍ਰਚਾਰਕਾਂ, ਯੂਨੀਵਰਸਿਟੀਆਂ ਦੇ ਵਿਦਵਾਨਾਂ ਅਤੇ ਸਾਡੇ ਸੰਪਰਦਾਇ ਟਕਸਾਲੀ ਗਿਆਨੀਆਂ ਮਹਾਂਪੁਰਸ਼ਾਂ ਨਾਲ ਮੁਲਾਕਾਤਾਂ ਦੀ ਇਹ ਵਿਸ਼ੇਸ਼ ਕੜੀ ਅੱਜ ਆਉਣ ਪਹੁੰਚੀ ਹੈ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪਰਿਵਾਰ ਦੀ ਜੰਮਪਲ, ਸੰਤ ਜਰਨੈਲ ਸਿੰਘ, ਸੰਤ ਕਰਤਾਰ ਸਿੰਘ ਦੇ ਨਿਕਟਵਰਤੀ ਸਾਥੀ ਰਹੇ ਡਾਕਟਰ ਅਨੋਕ ਸਿੰਘ ਜੀ ਬਠਿੰਡਾ ਪਾਸ। ਡਾਕਟਰ ਸਾਹਿਬ ਨੇ ਲੰਬੀ ਸੰਗਤ ਸੰਤ ਗਿਆਨੀ ਗੁਰਬਚਨ ਸਿੰਘ ਤੋਂ ਲੈ ਕੇ ਸੰਤ ਕਰਤਾਰ ਸਿੰਘ ਨਾਲ, ਸੰਤ ਜਰਨੈਲ ਸਿੰਘ ਜੀ ਨਾਲ ਕੀਤੀ ਹੈ। ਅੱਜ ਜੋ ਹਾਲਾਤ ਪੰਥ ਵਿਚ ਵਾਪਰ ਰਹੇ ਹਨ ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਅਤੇ ਪੰਥਕ ਡੋਟ ਐਫ ਐਮ ਦੇ ਸਰੋਤਿਆਂ ਅਤੇ ਦਸ਼ਮ ਗ੍ਰੰਥ ਦੇ ਵਿਰੋਧੀਆਂ ਵੱਲੋਂ ਬਹੁਤ ਤਿੱਖੇ ਰੂਪ ਚ ਪੁੱਛੇ ਗਏ ਕੁਝ ਸਵਾਲਾਂ ਦੀ ਝੜੀ ਅੱਜ ਅਸੀਂ ਡਾਕਟਰ ਸਾਹਿਬ ਤੇ ਲਗਾਉਣੀ ਹੈ। ਸੋ ਡਾਕਟਰ ਸਾਹਿਬ ਨਾਲ ਅਸੀਂ ਆਪਣੇ ਪਹਿਲੇ ਸਵਾਲ ਦਾ ਜ਼ਿਕਰ ਐਵੇਂ ਆਰੰਭ ਕਰਾਂਗੇ। ਡਾਕਟਰ ਸਾਹਿਬ, ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਸੰਤ ਜਰਨੈਲ ਸਿੰਘ ਖਾਲਸਾ, ਸੰਤ ਕਰਤਾਰ ਸਿੰਘ ਖਾਲਸਾ ਜੀ ਆਦਿ ਨੇ ਸੰਗਤ ਕੀਤੀ, ਕੀ ਕਦੀ ਉਹਨਾਂ ਨੇ ਚਰਿੱਤਰ ਪਖਿਆਨ ਦੀ ਕਥਾ ਕੀਤੀ ਸੀ, ਜਾਂ ਕੀਤੀ ਸੀ ਤੇ ਕੀ ਸੰਗਤ ਚ ਕੀਤੀ ਸੀ?
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਭਾਈ ਸਾਹਿਬ, ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਵਾਂ ਕਿ ਮੈਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਤੋਂ ਲੈ ਕਰਕੇ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਹੋਰਾਂ ਦੇ ਵੀ ਸਾਥੀ ਰਹੇ, ਕਿਉਂਕਿ ਸੰਤ ਕਰਤਾਰ ਸਿੰਘ ਜੀ ਹੋਰੀ ਬੇਸ਼ੱਕ ਮੇਰੇ ਨਾਲ ਵੱਡੇ ਸਨ, ਪਰ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਜਿਹੜੇ ਸਨ ਉਹ ਮੇਰੇ ਸਾਥੀ ਸਨਗੇ, ਹਮ ਉਮਰ ਸਨਗੇ, ਉਹਨਾਂ ਨਾਲ ਮੇਰਾ ਬੜਾ ਪ੍ਰੇਮ ਰਿਹਾ ਸੀ। ਬਾਕੀ ਰਹੀ ਗੱਲ ਜਿਹੜੀ ਦਸਮ ਗ੍ਰੰਥ ਦੀ ਕਥਾ, ਅਕਸਰ ਟਕਸਾਲ ਦੇ ਵਿਚ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਕਥਾ ਚੱਲਦੀ ਸੀ ਸਵੇਰੇ, ਅਤੇ ਸ਼ਾਮ ਨੂੰ ਜਿਹੜੀ ਸੀ ਉਹ ਸੂਰ ਪ੍ਰਕਾਸ਼ ਦੀ ਕਥਾ ਹੋਇਆ ਕਰਦੀ ਸੀ, ਔਰ ਦੁਪਹਿਰ ਨੂੰ ਦਸਮ ਗ੍ਰੰਥ ਦੀ ਕਥਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਲੈ ਕਰਕੇ ਸੰਤ ਬਾਬਾ ਜਰਨੈਲ ਸਿੰਘ ਜੀ ਤੱਕ ਮੈਂ ਆਪ ਆਪਣੇ ਅੱਖੀਂ ਵੇਖਦਾ ਰਿਹਾ ਔਰ ਸੁਣਦਾ ਰਿਹਾ, ਔਰ ਸਾਰੀ ਸੰਗਤ ਬੈਠ ਕਰਕੇ ਜਿਸ ਦੇ ਵਿਚ ਬੀਬੀਆਂ ਵੀ ਹੁੰਦੀਆਂ ਸਨਗੀਆਂ ਅਤੇ ਪਰਿਵਾਰ ਵੀ ਹੁੰਦੇ ਸਨਗੇ, ਉਹ ਵੀ ਉਹ ਕਥਾ ਸੁਣਦੇ ਹੁਣ ਸਨ, ਅਤੇ ਵਿਦਿਆਰਥੀਆਂ ਨੇ ਤਾਂ ਉਹਦੇ ਅਰਥ ਪੜ੍ਹਨੇ ਸਨ, ਉਹ ਤਾਂ ਉੱਥੇ ਨਾਲ ਪੋਥੀਆਂ ਲੈ ਕਰਕੇ ਬੈਠਿਆ ਕਰਦੇ ਸਨਗੇ।
ਡਾਕਟਰ ਸਾਹਿਬ, ਚਰਿੱਤਰ ਪਖਿਆਨ ਦੀ ਕਥਾ ਦੀ ਗੱਲ ਅਸੀਂ ਫਿਰ ਕਰਾਂਗੇ। ਦੂਸਰਾ ਪੰਥਕ ਦੇ ਜਿਹੜੇ ਉਹ ਸਰੋਤੇ ਹਨ ਜਿਹੜੇ ਕਿ ਦਸ਼ਮ ਗ੍ਰੰਥ ਦੇ ਵਿਰੋਧੀ ਵਰਗ ਦੀਆਂ ਗੱਲਾਂ ਤੋਂ ਪ੍ਰਭਾਵਿਤ ਹਨ, ਦੂਸਰਾ ਇਲਜ਼ਾਮ ਦਮਦਮੀ ਟਕਸਾਲ ਤੇ ਉੱਪਰ ਇਹ ਹੈ ਕਿ ਦਮਦਮੀ ਟਕਸਾਲ ਦੇ ਵਿਦਿਆਰਥੀ ਗਿਆਨੀ ਪੂਰਨ ਸਿੰਘ ਜੀ ਜਿਹੜੇ ਜਥੇਦਾਰ ਰਹੇ ਉਹਨਾਂ ਨੇ ਸਿੱਖਾਂ ਨੂੰ ਲਵਕੁਸ਼ ਦੀ ਔਲਾਦ ਕਿਹਾ, ਜਾਂ ਗੁਰੂ ਸਾਹਿਬਾਨਾਂ ਨੂੰ ਲਵਕੁਸ਼ ਦੀ ਅੰਸ਼ ਵਿਚੋਂ ਕਿਹਾ। ਸਾਡੇ ਵਿਰੋਧੀ ਵੀਰਾਂ ਦਾ ਇਹ ਕਹਿਣਾ ਹੈ ਇਹ ਬਹਾਨਾ ਗਿਆਨੀ ਪੂਰਨ ਸਿੰਘ ਨੂੰ ਸਿੱਖਾਂ ਨੂੰ ਹਿੰਦੂ ਬਣਾਉਣ ਦਾ ਬਚਿੱਤਰ ਨਾਟਕ ਦੀ ਵੰਸ਼ਾਵਲੀ ਕਰਕੇ ਮਿਲਿਆ। ਤੁਸੀਂ ਇਹ ਸਪਸ਼ਟ ਕਰੋ ਕਿ ਕੀ ਇਸ ਦੇ ਨਾਲ ਸਿੱਖ ਹਿੰਦੂ ਨਹੀਂ ਹੋ ਜਾਂਦੇ?
ਦੇਖੋ, ਇਹਦੇ ਨਾਲ ਹਿੰਦੂ ਕਿਵੇਂ ਹੋ ਜਾਣਗੇ? ਹਰ ਇੱਕ ਬੰਦੇ ਦੀ ਜਿਹੜੀ ਹੈਗੀ ਜਾਤ ਕੁੱਲ ਤਾਂ ਹੁੰਦੀ ਹੈ ਨਾ, ਆਖਿਰਕਾਰ ਅਸੀਂ ਇਸ ਹਿੰਦੁਸਤਾਨ ਦੇ ਵਿੱਚ ਹੀ ਪੈਦਾ ਹੋਏ ਹਾਂ, ਔਰ ਸਾਡੀਆਂ ਜਿਹੜੀਆਂ ਪੀੜ੍ਹੀ ਦਰ ਪੀੜ੍ਹੀ ਕਿਸੇ ਨਾ ਕਿਸੇ ਪਾਸੇ ਜਾ ਕਰਕੇ ਲਾਜ਼ਮੀ ਮਿਲਦੀ ਹੈ ਜੀ। ਅਗਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਪੀੜ੍ਹੀ ਜਾ ਕਰਕੇ ਬੇਦੀਆਂ ਨਾਲ ਮਿਲ ਗਈ, ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਜਾ ਕਰਕੇ ਸੋਢੀਆਂ ਨਾਲ ਮਿਲ ਗਏ, ਤੇ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੋ ਗਈ? ਆਖਿਰਕਾਰ ਅਸੀਂ ਜੋ ਇਸੇ ਜਨਮ ਲਿਆ ਤੇ ਹਿੰਦੁਸਤਾਨ ਦੇ ਵਿੱਚੋਂ ਲਿਆ ਨਾ, ਔਰ ਫਿਰ ਜਿਹੜੀ ਗੱਲ ਨੂੰ ਗੁਰਬਾਣੀ ਮੰਨਦੀ ਹੈਗੀ ਉਸ ਗੱਲ ਨੂੰ ਤੁਸੀਂ ਕਿਵੇਂ ਝੁਠਾ ਸਕਦੇ ਹੋ? ਜਿਹੜੀ ਗੱਲ ਇਹ ਕਹਿੰਦੇ ਹਨਗੇ ਵੀ ਸਿੱਖਾਂ ਵਿੱਚ ਕੋਈ ਗੋਤ ਜਾਤ ਵਗੈਰਾ ਕੁਛ ਨਹੀਂ ਹੁੰਦਾ ਗਾ, ਗੋਤ ਜਾਤ ਤਾਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤੋਂ ਸਮੇਂ ਤੋਂ ਲੈ ਕਰਕੇ ਹੀ ਜਿਹੜੇ ਸੀ ਉਹ ਨਾਸ ਕਰਨੇ ਸ਼ੁਰੂ ਕੀਤੇ। ਤੁਹਾਨੂੰ ਪਤਾ ਹੀ ਹੈ ਨਾ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਹਿੰਦੂ ਧਰਮ ਦੇ ਵਿੱਚ ਲਿਆਉਣ ਵਾਸਤੇ ਜਨੇਊ ਪਾਉਣ ਲੱਗਿਆ ਤੇ ਮਹਾਰਾਜ ਸਾਹਿਬ ਜੀ ਜਿਹੜੇ ਸੀ ਇਨਕਾਰੀ ਹੋ ਗਏ ਸਨਗੇ। ਅਗਰ ਅਸੀਂ ਗੁਰੂਆਂ ਦਾ ਜੀਵਨ ਸ਼ੁਰੂ ਤੋਂ ਲੈ ਕੇ ਪੜ੍ਹੀਏ ਤਾਂ ਗੁਰੂ ਮਹਾਰਾਜ ਸਾਹਿਬ ਜੀ ਨੇ ਹਰ ਥਾਂ ਥਾਂ ਦੇ ਉੱਪਰ ਜੋ ਪਰੰਪਰਾਵਾਦੀ ਰੂੜੀਵਾਦੀ ਜੋ ਗੱਲਾਂ ਚੱਲੀਆਂ ਆ ਰਹੀਆਂ ਸਨਗੀਆਂ ਉਹਨੀਆਂ ਸਭ ਤੇ ਵਿਰੋਧਤਾ ਕੀਤੀ, ਔਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸਾਫ਼ ਕਿਹਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ, ਉਹਨਾਂ ਨੇ ਸਪਸ਼ਟ ਕਰ ਦਿੱਤਾ ਸੀਗਾ। ਔਰ ਤੀਸਰਾ ਪੰਥ ਜਿਹੜਾ ਸੀਗਾ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇੱਕ ਨਿਉਂ ਰੱਖੀ ਸੀ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਉਸ ਦੇ ਉੱਪਰ ਮੋਹਰ ਲਾ ਕਰਕੇ ਜਿਹੜਾ ਉਹ ਚਲਾਇਆ ਹੈ। ਬਾਕੀ ਜੇ ਸੋਢੀ ਗੋਤ ਵਿਚੋਂ ਇਹ ਆ ਗਏ, ਬੇਦੀ ਗੋਤ ਵਿਚੋਂ ਆ ਗਏ, ਔਰ ਕੁਦਰਤੀ ਗੱਲ ਰਾਮ ਚੰਦਰ ਅਤੇ ਲਵ ਕੁਸ਼ ਉਹ ਵੀ ਇਸੇ ਗੋਤਾਂ ਦੇ ਵਿਚੋਂ ਹੋਏ ਨੇ, ਤੇ ਫਿਰ ਇਹ ਵਿਚ ਕੀ ਗੱਲ? ਆਖਿਰਕਾਰ ਸ਼ੁਰੂ ਤੋਂ ਲੈ ਕਰਕੇ ਅੱਜ ਤੱਕ ਦਾ ਸਾਹਿਤ ਇਹ ਗੱਲ ਪੁੱਛਦਾ, ਦੱਸ ਭਾਈ ਤੁਸੀਂ ਕਿਹੜੀ ਗੋਤ ਵਿਚੋਂ ਆ, ਕਿਹੜੀ ਜਾਤ ਵਿਚੋਂ ਆ, ਤੁਹਾਡੀ ਕੁੱਲ ਪੁਰਾਣੀ ਕੀ ਹੈਗੀ? ਅਗਰ ਇਹ ਸਾਰੀ ਦੀ ਸਾਰੀ ਕੁੱਲ ਜਾ ਕਰਕੇ ਲਵ ਕੁਸ਼ ਦੇ ਨਾਲ ਜਾਂ ਰਾਮ ਚੰਦਰ ਦੇ ਨਾਲ ਮਿਲ ਗਈ ਹੈਗੀ, ਤੇ ਇਹਦੇ ਨਾਲ ਅਸੀਂ ਹਿੰਦੂ ਨਹੀਂ ਹੋਣ ਲੱਗੇਗੇ। ਆ ਹੁਣ ਹਿੰਦੁਸਤਾਨ ਦੇ ਵਿਚ ਜਿੰਨੇ ਵੀ ਮੁਸਲਮਾਨ ਨੇ ਉਹ ਹਿੰਦੁਸਤਾਨ ਦੇ ਵਿਚ ਹੀ ਬਣੇ ਨੇ, ਤੇ ਉਹਨਾਂ ਦੀ ਜੇ ਕਰਕੇ ਅਸੀਂ ਕੁੱਲ ਜਾਤ ਮਿਲਾਈਏ ਤਾਂ ਕੋਈ ਪੰਡਤਾਂ ਨਾਲ ਜਾ ਕਰਕੇ ਮਿਲਦੀ ਹੈ, ਕੋਈ ਸੋਢੀਆਂ ਨਾਲ ਮਿਲਦੀ ਹੈ, ਕੋਈ ਜਾ ਕਰਕੇ ਬੇਦੀਆਂ ਨਾਲ ਮਿਲਦੀ ਹੈ, ਕੋਈ ਜੱਟਾਂ ਚੋਂ ਮਿਲ ਜਾਂਦੀ ਹੈ, ਪਰ ਉਹ ਹੁਣ ਮੁਸਲਮਾਨ ਬਣ ਗਏ ਨੇ। ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜਦੋਂ ਅੰਮ੍ਰਿਤ ਛਕਾ ਦਿੱਤਾ, ਅਸੀਂ ਖਾਲਸੇ ਬਣ ਗਏ, ਉਦੋਂ ਸਾਡੀ ਜਿਹੜੀ ਪਿਛਲੀ ਕੁੱਲ ਤੇ ਜਾਤ ਸੀ ਉਹ ਖਤਮ ਹੋ ਗਈ ਹੈ। ਉਸ ਤੋਂ ਬਾਅਦ ਦੇ ਵਿੱਚ ਅਸੀਂ ਸਿਰਫ ਤੇ ਸਿਰਫ ਇੱਕ ਖਾਲਸਾ ਪੰਥ ਹੈ, ਇੱਕ ਕੌਮ ਹੈ, ਪਰ ਇਤਿਹਾਸਕ ਸੱਚਾਈ ਨੂੰ ਵਰਣਿਤ ਕਰਨ ਵਾਸਤੇ, ਇਤਿਹਾਸ ਨੂੰ ਸਾਹਮਣੇ ਰੱਖਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪ ਬਚਿੱਤਰ ਨਾਟਕ ਦੇ ਵਿੱਚ ਆਪਣੀ ਕਥਾ ਲਿਖੀ ਹੈ। ਔਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਇਹ ਕਥਾ ਲਿਖ ਰਹੇ ਸਨਗੇ, ਉਸ ਸਮੇਂ ਦੇ ਵਿੱਚ ਜਿੰਨੇ ਵੀ ਵੱਡੇ ਵੱਡੇ ਲਿਖਾਰੀ ਹੋਏ ਨੇ ਸਭ ਨੇ ਆਪਣੀਆਂ ਕਥਾਵਾਂ ਕਹਾਣੀਆਂ ਜਿਹੜੀਆਂ ਨੇ ਆਪਣੀਆਂ ਕੁੱਲ ਦੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਨੇ, ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ ਵੀ ਇਹ ਫਲਾਂ ਮਨੁੱਖ, ਫਲਾਂ ਦੇਵਤਾ, ਫਲਾਂ ਗੁਰੂ ਪੀਰ ਕਿਸ ਕੁੱਲ ਦੇ ਵਿੱਚੋਂ ਹੋਏ ਹਨਗੇ। ਸੋ ਇਸ ਕਰਕੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਇਹਦੇ ਨਾਲ ਅਸੀਂ ਹਿੰਦੂ ਨਹੀਂ ਬਣ ਜਾਂਦੇ, ਹਿੰਦੂ ਦਾ ਤਾਂ ਬਣਾਂਗੇ ਜੇ ਅਸੀਂ ਹਿੰਦੂ ਧਰਮ ਨੂੰ ਗ੍ਰਹਿਣ ਕਰਾਂਗੇ, ਤੇ ਜੇ ਕਰਕੇ ਕੋਈ ਕਿਸੇ ਕੁੱਲ ਦੇ ਵਿੱਚ ਪੈਦਾ ਹੋ ਗਿਆ ਤੇ ਉਹ ਫਿਰ ਹਿੰਦੂ ਨਹੀਂ ਬਣਦਾ। ਔਰ ਗੁਰਬਾਣੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਮਹਾਰਾਜ ਸਾਹਿਬ ਜੀ ਨੇ ਲਿਖਿਆ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰ ਕਹਾਵਾ, ਹਾਂਜੀ, ਫਿਰ ਰਾਮਦਾਸ ਸੋਢੀ ਤਿਲਕ ਦਿਓਨ, ਪਿਛਲੀ ਜਾਤ ਕੁੱਲ ਦਾ ਪਤਾ ਹੋਣਾ ਹਰ ਮਨੁੱਖ ਨੂੰ ਜਿਹੜਾ ਉਹ ਚਾਹੀਦਾ। ਸਲੋਕ ਵਾਰਾਂ ਤੋਂ ਵਧੀਕ ਦੇ ਵਿੱਚ ਇਹਦੇ ਵਿੱਚ ਕੀ ਨਾਮ ਹੈ ਪੱਠਾਂ ਦੇ ਸਵਈਆਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜਿਹੜੀ ਹੈਗੀ ਉਹ ਸੋਢੀਆਂ ਦੇ ਬਾਰੇ, ਗੁਰੂ ਰਾਮਦਾਸ ਬਾਰੇ ਜਿੱਥੇ ਵੀ ਸ਼ਬਦ ਆਉਂਦਾ ਉੱਥੇ ਨਾਲ ਸੋਢੀ ਵੀ ਆਉਂਦਾ। ਸੋਢੀ ਸ੍ਰਿਸ਼ ਸਕਲ ਤਾਰਨ ਕੋ ਆਪ ਗੁਰੂ ਰਾਮਦਾਸ ਕੋ ਮਿਲੀ ਵਡਿਆਈ, ਤੇ ਮਹਾਰਾਜ ਸਾਹਿਬ ਜੀ ਕੁੱਲ ਸੋਢੀ ਗੁਰੂ ਰਾਮਦਾਸ ਤਨ ਧਰਮ ਧੁਜਾ ਅਰਜਨ ਹਰ ਭਗਤਾਂ, ਇਸ ਤਰ੍ਹਾਂ ਕਰਕੇ ਬਹੁਤ ਸਾਰੇ ਸ਼ਬਦ ਆਉਂਦੇ ਜਿੱਥੇ ਕਿ ਸੋਢੀ ਲਫ਼ਜ਼ ਯੂਜ ਹੁੰਦਾ ਹੈਗਾ, ਤੇ ਅਸੀਂ ਹੁਣ ਗੁਰਬਾਣੀ ਤਾਂ ਝੁਠਰਾ ਨਹੀਂ ਸਕਦੇ। ਔਰ ਜੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪਣੀ ਪਿਛਲੀ ਕੁੱਲ ਦਾ ਵਰਣਨ ਕਰ ਦਿੱਤਾ ਹੈ ਤੇ ਕੋਈ ਪਹਾੜ ਨਹੀਂ ਡਿੱਗਣ ਲੱਗਿਆ, ਔਰ ਉਸ ਵਰਣਨ ਦੇ ਨਾਲ ਉਸ ਸਾਹਿਤ ਦੇ ਨਾਲ ਇਤਿਹਾਸ ਦੇ ਨਾਲ ਅਸੀਂ ਜਿਹੜੇ ਆ ਉਹ ਹਿੰਦੂ ਨਹੀਂ ਹੋਣ ਲੱਗੇ।
ਡਾਕਟਰ ਸਾਹਿਬ, ਇਸ ਪ੍ਰਸ਼ਨ ਨੂੰ ਮੈਂ ਥੋੜਾ ਜਿਹਾ ਹੋਰ ਕਲੀਅਰ ਕਰਨਾ ਚਾਹਾਂਗਾ। ਤੁਸੀਂ ਹੁਣੇ ਜ਼ਿਕਰ ਕੀਤਾ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਲ ਸੋਢੀ ਲਫ਼ਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਆਉਂਦਾ, ਤੇ ਬੇਦੀ ਕੁੱਲ ਦਾ ਫਿਰ ਜ਼ਿਕਰ ਕਿਵੇਂ ਆ ਗਿਆ? ਬਚਿੱਤਰ ਨਾਟਕ ਚ ਬੇਦੀ ਕੁੱਲ ਦਾ ਜ਼ਿਕਰ ਕਿਵੇਂ ਆ ਗਿਆ?
ਬੇਦੀ ਹੁਣ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬੇਦੀ ਕੁੱਲ ਦੇ ਵਿਚੋਂ ਸੀਗੇ, ਤੇ ਹੁਣ ਉਸ ਜ਼ਮਾਨੇ ਦੇ ਵਿਚ ਬੇਦੀ ਕੁੱਲਾਂ ਦਾ ਜਿਹੜਾ ਵਰਣਨ ਸੀਗਾ ਉਹ ਹਰ ਇੱਕ ਧਰਮ ਦੇ ਵਿਚ, ਹਰ ਇੱਕ ਗੁਰੂ ਪੀਰ, ਹਰ ਸਾਹਿਤ ਦੇ ਨਾਲ, ਹਰ ਇਤਿਹਾਸ ਦੇ ਨਾਲ ਜਿਹੜਾ ਉਹ ਜੁੜ ਕੇ ਆਉਂਦਾ ਹੈ। ਅਗਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਵਰਣਨ ਇਤਿਹਾਸ ਦੇ ਵਿਚ, ਜਨਮ ਸਾਖੀਆਂ ਦੇ ਵਿਚ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿਚ ਇਹ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਹੜੇ ਸੀ ਨੇ ਬੇਦੀ ਕੁੱਲ ਕੀਤਾ ਹੈ ਜੀ, ਉਹ ਬੇਦੀ ਕੁੱਲ ਕੁੱਲ ਦੇ ਵਿਚੋਂ ਹੋਏ ਨੇ, ਉਹ ਚਾਨਣ ਮੁਨਾਰੇ ਹੋਏ ਨੇ, ਤੇ ਜੇ ਕਰਕੇ ਅਸੀਂ ਇਹ ਮੰਨ ਕਰਕੇ ਚੱਲੀਏ ਵੀ ਇਹਦੇ ਨਾਲ ਜਾਤ ਗੋਤ ਨਾਲ ਲਾਉਣ ਦੇ ਨਾਲ ਅਸੀਂ ਹਿੰਦੂ ਬਣ ਜਾਵਾਂਗੇ, ਇਹ ਤਾਂ ਸਾਡੀ ਬਹੁਤ ਨੀਵੀਂ ਸੋਚਣੀ ਹੋ ਗਈ।
ਡਾਕਟਰ ਸਾਹਿਬ, ਇਹ ਮਸਲਾ ਹਾਲੇ ਤੁਰਦਾ ਰਹਿਣਾ ਹੈ ਕਿਉਂਕਿ ਬਹੁਤ ਵਿਸਥਾਰ ਦੀ ਲੋੜ ਹੈ, ਲੇਕਿਨ ਹੁਣੇ ਹੁਣੇ ਆਪ ਜੀ ਨੇ ਗੱਲ ਕੀਤੀ ਸੀ ਕਿ ਸੰਤ ਗਿਆਨੀ ਗੁਰਬਚਨ ਸਿੰਘ, ਸੰਤ ਕਰਤਾਰ ਸਿੰਘ, ਸੰਤ ਜਰਨੈਲ ਸਿੰਘ ਚਤੁਰਪਖਿਆਂ ਦੀ ਕਥਾ ਕਰਿਆ ਕਰਦੇ ਸਨ
ਜੀ।
ਹੁਣੇ ਹੁਣੇ ਹੀ ਅੱਜ ਕੱਲ੍ਹ ਦੀਆਂ ਅਖਬਾਰਾਂ ਵਿਚ ਹੀ ਪ੍ਰੋਫੈਸਰ ਦਰਸ਼ਨ ਸਿੰਘ ਸਾਹਿਬ ਤੇ ਉਹਨਾਂ ਦੇ ਸੰਗੀ ਸਾਥੀਆਂ ਨੇ ਚੁਣੌਤੀ ਦਿੱਤੀ ਹੈ ਕਿ ਜੇ ਦਸ਼ਮ ਗ੍ਰੰਥ ਦੀ ਪੱਖ ਧਰਤੇ ਚਤੁਰਪਖਿਆਂ ਦੀ ਕਥਾ ਸਾਨੂੰ ਕਿਸੇ ਗੁਰਦੁਆਰੇ ਚ ਕਰਕੇ ਸੁਣਾ ਦੇਵੇ ਸੰਗਤ ਦੀ ਹਜ਼ੂਰੀ ਚ, ਕੀ ਅੱਜ ਦੀ ਤਰੀਕ ਚ ਕੋਈ ਐਸਾ ਦਮਦਮੀ ਟਕਸਾਲ ਵਿਚ
ਮੇਰੀ ਬੇਨਤੀ ਏਦਾਂ ਬਈ ਤੁਸੀਂ ਜਿਹੜਾ ਨਾ ਜਿੱਥੇ ਜਿੱਥੇ ਪ੍ਰੋਫੈਸਰ ਦਰਸ਼ਨ ਸਿੰਘ ਕਥਾ ਕਰਦੇ ਫਿਰਦੇ ਨੇ, ਗੱਲਾਂ ਕਰਦੇ ਫਿਰਦੇ ਨੇ, ਮੈਂ ਇਹ ਕਹਿੰਦਾ ਹੈਗਾ ਕਿ ਉਹਨਾਂ ਦੇ ਸਰਨਾ ਸਾਹਿਬ ਦੇ ਨਾਲ ਬੜੀ ਨੇੜਤਾ ਹੈ, ਤੇ ਮੈਨੂੰ ਉਹ 2 ਮਹੀਨੇ ਦਾ ਸਮਾਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਦਵਾ ਦੇਣ, ਔਰ ਮੈਂ ਤੁਹਾਨੂੰ ਚਰਿੱਤਰੋ ਪਖਿਆਣ ਜਿਹੜੇ ਤਕਰੀਬਨ 600 ਪੇਜ ਹਨਗੇ मैं वो सारी दी सारी कथा जिहड़ी है ना परिवार दे समेत करके दिखाऊंगा और मैं कहूंगा ये बेनती करूंगा कि ये जिहड़े विरोधता करन वाले हणगे ये उन्हां अपने परिवार नूं लै करके आउण और मैं भी उत्थे बैठ करके करूंगा और जिहड़ी चरित्र उपख्यान दे इन्होंने हउआ बनाया वै ये एक सच्चाई है संसार दे विच कौन नहीं जानदा गा कि सैक्स तो किहड़ा बंदा भज्जिया हैगा और फिर जो कुछ अज असी परिवार दे विच बैठ करके टैलीविजन विच वेखदे आं उस तो तां हजार गुणा टैलीविजन वाले वध के जिहड़ा हैगा उह खांदे होणगे और चरित्रो पख्याण दे विच तां गुरु महाराज साहब जी ने बहुत गजब दी कहानियां जिहड़ियां सच्चाइयां उह दसियां ने लोकां नूं भी इस तरह करके जिहड़े मनुख है इह औरतां दे चक्करां विच पै करके गिर जांदा इह लोक सिर्फ उह चार लैणां नूं लै करके देखो मैं एक बेनती करदा अगर ऐसी आपां विआह दी कोई गल करांगे ना किसे दी ते तुहानूं पता भाई साहब कि विआह दी जे गल करांगे उत्थे सेरियां दी भी गल होगी उत्थे चंगे सोहणे लीड़ियां दी भी गल होगी उत्थे आपां आनंद कारज दी भी गल करांगे उत्थे आपां रागियां दी भी गल करांगे हुण जदों गल विआह दी चलदी है तो विआह दी कहानी चलनी है ना हुण जदों चरित्रो पख्याण दी गल चलदी हैगी जिथे के चंगियां औरतां दा भी चरित्र है माड़ियां औरतां दा भी चरित्र दिखाया गया ते तुहानूं पता हैगा भी मनुख सैक्स दे विच आकर के अन्ना हो जांदा और वड्डे वड्डे रिखी मुनि सैक्स विच गिरे ने जिथे हुण गल ए चलूगी सैक्स दी गल चलूगी ते तुहानूं पता है भी उत्थे सैक्स दे ऑर्गनां दा भी वर्णन होगा अज असीं मैडिकल कॉलेज दे विच अपनियां लड़कियां नूं पढ़ाउणे आ अपने बच्चियां नूं पढ़ाउणे आ मैडिकल कॉलेज दे विच उत्थे ओ सारा कुछ दिखाया जांदा है सारा कुछ पढ़ाया जांदा है ते जदों ये सारा कुछ हुंदा है हुण मैं तुहानू एक एग्जाम्पल दिंदा बठिंडे दे विच साडे एक डॉक्टर साहब सीगे ओ खुद गायनकोलॉजिस्ट ने उन्हां दी नूंह दा ओपरेशन होना सीगा बच्चा जिहड़ा सीगा ओ वड्डे ओपरेशन नाल होना सी हुण ओ रोज ओपरेशन करदे ने बड़े मशहूर ने पर जिस दिन उन्हां दी अपनी नूंह दा ओपरेशन सी उन्हां ने दूसरे डॉक्टर नूं सद्दिया आखिरकार साडा इस संसार दे विच विचरदिया होया कोई ना कोई धर्म दे कुछ एक बंधन आणगे समाजिक कुछ एक बंधन आणगे जिहड़ियां गल्लां असीं अपनी घरवाली नाल कर सकदे आ ओह अपनी मां भैण दे नाल नहीं कर सकदे जिहड़ियां गल्लां असीं अपने दोस्तां मित्रां नाल कर सकदे आ ओह अपने भरावां नाल कई वारी नहीं कर सकदे अपने मां बाप दे नाल नहीं कर सकदे हुण देखो मैडिकल कॉलेज च प्रोफेसर पढ़ा रहा है लड़की दी मां भी पढ़ा रही है दोने प्रोफेसर ने उन्होंने पता हैगा भी अज असी सैक्स ऑर्गन वास्ते पढ़ाना हैगा ते तुसी मैंने एक गल दसो भी उस सच्चाई तो मुकरन हो जाएंगे उही बुक जिहड़ी है वह घरे लिया करके भी बच्ची पढ़ती हैगी लड़का भी पढ़ता है मुंडा भी पढ़ता है उदों का कोई बोलता नहीं गा जे किसी नूं नर्सिंग का कोर्स करवाया जाता है तो तुहानूं इह पता है भी उत्थे जा करके उन्होंने नंगियां तस्वीरां भी विखाई जांदियां नंगे नंगे बंदे भी हणगे और कई दफा डाक्टरनियां नूं और नर्सां नूं मेल ऑर्गन्स नूं हाथ ला करके नलकियां भी लाउणियां पैंदियां सब कुछ करना पैंदा लेकिन देखना यह पैंदा हैगा कि असी किस जिहड़े है ना किस एनवायरमेंट विच किस तरह के माहौल विच किहड़ी गल कर रहे हैं हुण जे करके मान लो किसी का कोई ट्रीटमेंट किया जा रहा है उत्थे कोई औरत नंगी पई है या बंदा नंगा पिया है तो किसी डाक्टर नूं कोई सैक्स के ख्याल नहीं आउणगे उत्थे हुण जिहड़े सैक्स स्पैशलिस्ट ने स्किन दे स्पैशलिस्ट डॉक्टर ने उन्हां पास हथां नूं 10 औरतां जिहड़ियां उह नंगेज देखदे ने ते तुसीं मैनूं इह दसो कि उह सारा दिन उह सैक्स दे विच इन्ने होए रहिंदे होणगे जां कई लेडीज़ नूं भी मेल ऑर्गन्स वेखणे पैंदे ने तां तुसीं मैनूं इह दसो कि उह सैक्स दे विच इन्ने हो जाणगे इह जिहड़ा सैक्स है जिहड़ा काम है ना इह इक सच्चाई है जिस तों कोई भी बंदा मुनकर नहीं हो सकदा देखो हर एक बंदे नूं पता है भी अगर अज मेरी लड़की दी शादी है तो उसने भी सुहागरात मनानी है अगर मेरे मुंडे दी शादी है तो उसने भी सुहागरात मनानी है और आदि काल तो यह सारा कुछ चलिया आ रहा और असीं इन्हां गल्लां नूं सब नूं समझदे हां लेकिन जे करके गुरु गोबिंद सिंह महाराज साहब जी ने यह समझाउण वास्ते कि भी ए मनुख औरतां दे चक्करां विच तू पै करके अपने भेत नाल दे दे देखो सब तो वड्डी गल ये है एक गल समझन दी लोड़ है जदों गुरु नानक देव महाराज साहब जी दे काल तो लैकर के दसम पातशाह तक दा तुसी इतिहास पढ़ो भाई गुरदास जी ने यह गल कह दिती सीगी कि कलकाती राजे कासाई धर्म पंख कर उड रहा कूड़ अमावस सत चंद्रमा दिसै नाहीं के चढ़िया ਔਰ ਤੁਹਾਨੂੰ ਪਤਾ ਉਦੋਂ ਇਸ ਤਰ੍ਹਾਂ ਦੀ ਹਾਲਤ ਸੀ ਕਿ ਜਿਸਕੀ ਲਾਠੀ ਉਸੀ ਕੀ ਬਹਿਸ। ਇੱਕ ਪਠਾਨ ਇੱਕ ਪਿੰਡ ਦੇ ਵਿੱਚ ਜਾਂਦਾ ਸੀਗਾ ਔਰ ਸਾਰੇ ਪਿੰਡ ਦੀਆਂ ਲੜਕੀਆਂ ਨੂੰ ਇਕੱਠੀਆਂ ਕਰਕੇ ਮੂਹਰੇ ਲਾ ਕਰਕੇ ਲੈ ਜਾਂਦਾ ਸੀ ਔਰ ਹਿੰਦੁਸਤਾਨ ਦੇ ਲੋਕਾਂ ਦੀ ਅਣਖ ਇੰਨੀ ਮਰ ਚੁੱਕੀ ਸੀ ਕਿ ਕਿਸੇ ਦੀ ਜ਼ਰੂਰਤ ਨਹੀਂ ਸੀ ਪੈਂਦੀ ਕਿ ਵੀ ਉਹ ਜਿਹੜੇ ਨਾ ਉਸ ਨੂੰ ਰੋਕਣ। ਔਰ ਆਪਾਂ ਇਤਿਹਾਸ ਵਿੱਚੋਂ ਸੁਣਿਆ ਪੜ੍ਹਿਆ ਅੱਛਾ ਬੇਟੀ ਤੁਵੇਂ ਤੋਂ ਲੀਏ ਜਾ ਰਿਹਾ ਹਮਕੋ ਤੋਂ ਛੋੜ ਕੇ ਜਾ ਰਿਹਾ ਨਾ। ਇੰਨੀ ਜਿਹੜੀ ਸੀ ਨਾ ਅਣਖ ਉਹ ਇਸ ਹਿੰਦੁਸਤਾਨ ਦੀ ਜਿਹੜੀ ਗਰਕ ਹੋ ਚੁੱਕੀ ਸੀਗੀ। ਹੁਣ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਤੁਹਾਨੂੰ ਮੈਂ ਸਮਾਂ ਦੱਸਾਂ ਵੀ ਜਦੋਂ ਬਾਬਰ ਹਿੰਦੁਸਤਾਨ ਤੇ ਚੜ ਕੇ ਆਇਆ ਨਾ ਹਿੰਦੁਸਤਾਨ ਦੇ ਰਜਵਾੜੇ ਇਕੱਠੇ ਹੋ ਕਰਕੇ ਯੋਗੀਆਂ ਦੇ ਪਾਸ ਗਏ ਤੇ ਪੰਡਤਾਂ ਦੇ ਕੋਲੇ ਗਏ। ਕਿਉਂ ਗਏ? ਕਿਉਂਕਿ ਉਦੋਂ ਜਿੰਨੀ ਵੀ ਧਾਰਮਿਕ ਰਹਿਨੁਮਾਈ ਸੀ ਨਾ ਉਹ ਪੰਡਿਤ ਕਰਦੇ ਸਨਗੇ ਜਾਂ ਯੋਗੀ ਕਰਦੇ ਸਨਗੇ ਜਾਂ ਮੌਲਵੀ ਕਰਿਆ ਕਰਦੇ ਸਨਗੇ ਮੁੱਲੇ ਕਰਿਆ ਕਰਦੇ ਸਨਗੇ ਔਰ ਇਹ ਧਰਮ ਦੀ ਵਿਆਖਿਆ ਆਪਣੇ ਹਿਸਾਬ ਨਾਲ ਕਰਦੇ ਸਨਗੇ। ਔਰ ਹਿੰਦੁਸਤਾਨ ਦੇ ਵਿੱਚ ਇੱਕ ਸਮਾਂ ਐਸਾ ਆਇਆ ਜਦੋਂ ਕਿ ਇਹਨਾਂ ਨੇ ਅਹਿੰਸਾ ਪਰਮੋ ਧਰਮ ਦਾ ਨਾਰਾ ਲਾ ਦਿੱਤਾ ਔਰ ਜਦੋਂ ਅਹਿੰਸਾ ਪਰਮੋ ਧਰਮ ਦਾ ਨਾਰਾ ਇਹ ਲਾਇਆ ਕਿ ਜੇ ਕਿਸੇ ਨੇ ਤੁਹਾਡਾ ਇੱਕ ਕਮੀਜ਼ ਲਾ ਲਈ ਹੈ ਨਾ ਤੇ ਪੱਗ ਲਾ ਕੇ ਆਪਣੇ ਆਪ ਦੇ ਦਿਓ ਤੁਸੀਂ ਧੋਤੀ ਲਾ ਕੇ ਆਪਣੇ ਆਪ ਦੇ ਦਿਓ ਕਿਸੇ ਨੇ ਇੱਕ ਲੱਪੜ ਮਾਰਿਆ ਤੇ ਦੂਜਾ ਮੂੰਹ ਉਸ ਦੇ ਵੱਲ ਕਰ ਦਿਓ। ਸੋ ਜਦੋਂ ਲੋਕਾਂ ਦੀ ਅਣਖ ਜਿਹੜੀ ਸੀ ਉਹ ਮਰ ਚੁੱਕੀ ਸੀ ਤੇ ਹੁਣ ਇਹ ਮਰੀ ਹੋਈ ਅਣਖ ਨੂੰ ਜਾਗਰਿਤ ਕਰਨ ਵਾਸਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਦੇਖਿਆ ਕਿ ਵੀ ਇਹ ਜਿੰਨੇ ਦੇ ਪੰਡਤ ਜਿਹੜੇ ਸਨਗੇ ਰਾਜੇ ਰਜਵਾੜੇ ਜਿਨ੍ਹਾਂ ਨੇ ਲੜਨਾ ਸੀ ਬਾਬਰ ਦੇ ਨਾਲ ਮੁਕਾਬਲਾ ਕਰਨਾ ਸੀ ਉਹ ਜਾ ਕਰਕੇ ਯੋਗੀਆਂ ਦੇ ਕੋਲ ਬੈਠੇ। ਉਹਨਾਂ ਨੇ ਪੰਡਤਾਂ ਕੋਲੋਂ ਪੁੱਛਿਆ ਕਿ ਦੱਸੋ ਜੀ ਹੁਣ ਕੀ ਕਰੀਏ, ਬਾਬਰ ਹਿੰਦੁਸਤਾਨ ਦੇ ਵੱਲ ਵੱਧਦਾ ਆ ਰਿਹਾ, ਉਹ ਹਿੰਦੁਸਤਾਨ ਦੀ ਬਹੂ ਬੇਟੀ ਦੀ ਇੱਜ਼ਤ ਲੁੱਟਦਾ ਹੋਇਆ, ਇੱਥੋਂ ਦੀ ਤਨ ਤੇ ਦੌਲਤ ਨੂੰ ਬਰਬਾਦ ਕਰਦਾ ਹੋਇਆ, ਬਸਤੀ ਨੂੰ ਅੱਗਾ ਲਾਉਂਦਾ ਹੋਇਆ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਫੜ ਕੇ ਬੱਗ ਦੇ ਵਿੱਚ ਇਕੱਠਾ ਕਰਕੇ ਲਿਜਾਂਦਾ ਹੋਇਆ ਅਗਾਂਹ ਨੂੰ ਵੱਧਦਾ ਆ ਰਿਹਾ, ਕੀ ਕਰੀਏ? ਔਰ ਤੁਹਾਨੂੰ ਪਤਾ ਹੈ ਯੋਗੀਆਂ ਨੇ ਤੇ ਇਹਨਾਂ ਨੇ ਕੀ ਕਿਹਾ ਸੀਗਾ, ਇਹ ਕਹਿੰਦੇ ਤੁਸੀਂ ਚਿੰਤਾ ਨਾ ਕਰੋ, ਅਸੀਂ ਇੰਜ ਮੰਤਰ ਪੜ੍ਹ ਦਿਆਂਗੇ ਕਿ ਸਾਰੇ ਮੁਗਲ ਅੰਨੇ ਹੋ ਜਾਣਗੇ। ਤੇ ਮੁਗਲਾਂ ਨੇ ਅੰਨੇ ਕੀ ਹੋਣਾ ਸੀ? ਜਿਨ੍ਹਾਂ ਨੇ ਮਾੜਾ ਮੋਟਾ ਲੜਨਾ ਵੀ ਸੀ ਨਾ ਉਹ ਇਸ ਗੱਲ ਦੇ ਉੱਪਰ ਵਿਸ਼ਵਾਸ ਕਰਕੇ ਬੈਠਾ ਰਿਹਾ ਕਿ ਪੰਡਤਾਂ ਨੇ ਯੋਗੀਆਂ ਨੇ ਮੰਤਰ ਪੜ੍ਹ ਦੇਣੇ ਆ ਤੇ ਮੁਗਲ ਅੰਨੇ ਹੋ ਜਾਣਗੇ, ਤੇ ਜਿਨ੍ਹਾਂ ਨੇ ਲੜਨਾ ਸੀ ਨਾ ਉਹ ਵੀ ਹੱਥ ਤੇ ਹੱਥ ਰੱਖ ਕੇ ਬੈਠ ਗਿਆ ਵੀ ਠੀਕ ਹੈ ਆਪੇ ਯੋਗੀ ਮੰਤਰ ਪੜ੍ਹਨਗੇ ਤੇ ਮੁਗਲ ਅੰਨੇ ਹੋ ਜਾਣਗੇ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਤਨਜ ਵੀ ਕੀਤੀ ਹੈ, ਕੋਈ ਮੁਗਲ ਨਾ ਹੋਆ ਅੰਧਾ, ਕਿਹਨੂੰ ਨਾ ਪਰਚਾ ਲਾਇਆ। ਮਹਾਰਾਜ ਸਾਹਿਬ ਕਹਿੰਦੇ ਮੈਂ ਸਾਰੇ ਸੀਨ ਅੱਖੀਂ ਵੇਖਿਆ, ਇੱਕ ਵੀ ਮੁਗਲ ਅੰਨਾ ਨਹੀਂ ਹੋਇਆ ਤੇ ਕਿਸੇ ਨੇ ਵੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਉੱਥੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇੱਕ ਨਾਰਾ ਲਾਇਆ ਕਿ ਮੈਨੂੰ ਹੁਣ ਇਹੋ ਜਿਹੇ ਫੋਕੇ ਮੰਤਰਾਂ ਤੇ ਵਿਸ਼ਵਾਸ ਕਰਨ ਵਾਲੇ ਮਨੁੱਖ ਨਹੀਂ ਚਾਹੀਦੇ, ਮੈਂ ਬੰਦਾ ਬਣਾਉਣਾ, ਮੈਂ ਮਨੁੱਖ ਘੜਨਾ ਤੇ ਮੈਂ ਕੋਈ ਪੂਰਨ ਮਨੁੱਖ ਘੜਨਾ ਜਿਹੜਾ ਅੰਦਰੋਂ ਵੀ ਪੂਰਨ ਹੋਵੇ ਤੇ ਬਾਹਰੋਂ ਵੀ ਪੂਰਨ ਹੋਵੇ, ਜਿਹੜਾ ਗ੍ਰਿਸ਼ਤੀ ਵੀ ਹੋਵੇ ਤੇ ਸੰਨਿਆਸੀ ਵੀ ਹੋਵੇ, ਜਿਸ ਦੇ ਹੱਥ ਦੇ ਵਿੱਚ ਤਲਵਾਰ ਵੀ ਹੋਵੇ ਤੇ ਇੱਕ ਹੱਥ ਵਿੱਚ ਮਾਲਾ ਵੀ ਹੋਵੇ, ਮੈਂ ਇੱਕ ਇਹੋ ਜਿਹਾ ਮਨੁੱਖ ਘੜਨਾ। ਹੁਣ ਤੁਹਾਨੂੰ ਪਤਾ ਹੈ ਕਿ ਸਾਰੀ ਲੋਕਾਂ ਦੀ ਕਹਾਣੀਆਂ ਇਹੋ ਜਿਹੀਆਂ ਸੁਣ ਸੁਣ ਕਰਕੇ, ਹੁਣ ਦੇਖੋ ਮਾਰਕੰਡੇ ਪੁਰਾਣ ਦੇ ਵਿੱਚ ਜਿਹੜੀ ਦੇਵੀ ਆਉਂਦੀ ਹੈ ਜਿਸ ਦਾ ਵਰਣਨ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਕੀਤਾ ਹੈ, ਉੱਥੇ ਕੀ ਹੁੰਦਾ ਕਿ ਦੇਵੀ ਦਾ ਰਾਕਸ਼ਸ ਨਾਲ ਜੰਗ ਹੁੰਦਾ ਔਰ ਦੇਵੀ ਹਾਰ ਜਾਂਦੀ ਹੈ, ਬਾਰ ਬਾਰ ਲੜਦੀ ਹੈ, ਹਾਰ ਜਾਂਦੀ ਹੈ, ਆਖਿਰ ਕਰਕੇ ਕੀ ਹੁੰਦਾ ਕਿ ਦੇਵੀ ਭੱਜ ਜਾਂਦੀ ਹੈ, ਭੱਜ ਕੇ ਜਾ ਕੇ ਤਪੱਸਿਆ ਕਰਦੀ ਹੈ। ਜਦੋਂ ਤਪੱਸਿਆ ਕਰਦੀ ਹੈ ਤੇ ਸ਼ਿਵ ਜੀ ਨੇ ਉਸਨੂੰ ਇੱਕ ਤਲਵਾਰ ਦੇ ਦਿੱਤੀ ਔਰ ਇਹ ਕਿਹਾ ਕਿ ਜਿੱਧਰ ਨੂੰ ਤੂੰ ਤਲਵਾਰ ਦਿਖਾ ਦੇਂਗੀ ਇਹਦੀ ਚਲਕੋਰ ਦੇ ਨਾਲ ਸਾਰੀ ਦੁਨੀਆ ਮਰ ਜੂਗੀ, ਤੇਰੇ ਦੁਸ਼ਮਣ ਮਰ ਜਾਣਗੇ। ਹੁਣ ਦੇਖੋ ਇਸ ਗੱਲ ਤੋਂ ਕਿ ਕੀ ਸਾਨੂੰ ਉਪਦੇਸ਼ ਜਾਂਦਾ ਸੀਗਾ ਕਿ ਦੇਵੀ ਕੋਲੇ ਤਾਂ ਸ਼ਕਤੀ ਸੀ ਤੇ ਉਹ ਤਾਂ ਤਲਵਾਰ ਵਿਖਾ ਦਿੰਦੀ ਸੀ ਤੇ ਇਸ ਕਰਕੇ ਉਸਨੇ ਤਾਂ ਮੁਕਾਬਲਾ ਕਰ ਲਿਆ, ਤੂੰ ਸਾਡੇ ਵਿੱਚ ਤਾਂ ਉਹ ਸ਼ਕਤੀ ਹੈ ਨਹੀਂ, ਅਸੀਂ ਇਹਨਾਂ ਦਾ ਜ਼ਾਲਮਾਂ ਦਾ ਮੁਕਾਬਲਾ ਕਿਵੇਂ ਕਰਾਂਗੇ? ਬਸ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇਹ ਜਿਹੜਾ ਸੀ ਬਾਣ ਨੂੰ ਬੰਨ ਦਿੱਤਾ ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਤੋਂ ਲੈ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ, ਸੰਸਾਰ ਦੇ ਵਿੱਚ ਦੋ ਚੀਜ਼ਾਂ ਬੜੀਆਂ ਜ਼ਰੂਰੀ ਹੁੰਦੀਆਂ ਨੇ, ਇੱਕ ਤਾਂ ਧਾਰਮਿਕ ਉਪਦੇਸ਼ ਚਾਹੀਦਾ, ਇੱਕ ਉਹ ਰੱਬ ਦੀ ਪ੍ਰਸ਼ੰਸਾ ਚਾਹੀਦੀ ਹੈ। ਤੋ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਤੱਕ ਜਿਹੜੇ ਸੀ ਸਾਡੇ ਸਤਿਗੁਰਾਂ ਨੇ ਲੋਕਾਂ ਦੇ ਵਿੱਚ ਧਾਰਮਿਕ ਜਾਗਰਤੀ ਲਿਆਂਦੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸੰਪਾਦਨਾ ਮਹਾਰਾਜ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਕੀਤੀ। ਔਰ ਤੁਹਾਨੂੰ ਪਤਾ ਹੈ ਕਿ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਚੱਕ ਕੇ ਉਹਨਾਂ ਨੇ ਸ਼ਹੀਦ ਕਰ ਦਿੱਤਾ। ਹੁਣ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ਼ਹੀਦੀ ਹੋ ਗਈ ਹੈ। ਹੁਣ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨੇ ਸੋਚਿਆ ਵੀ ਹੁਣ ਇਹ ਧਾਰਮਿਕ ਉਪਦੇਸ਼ ਦੇ ਨਾਲ ਗੱਲ ਨਹੀਂ ਚੱਲਣੀ ਗੀ, ਹੁਣ ਹੱਥ ਦੇ ਵਿੱਚ ਤਲਵਾਰ ਵੀ ਫੜਾਉਣੀ ਪੈਣੀ ਹੈ। ਦੁਨੀਆ ਇਹ ਸੋਚਦੀ ਸੀ ਕਿ ਮੰਤਰਾਂ ਦੇ ਨਾਲ ਕੰਮ ਬਣ ਜੂਗਾ, ਫੂਕਿਆਂ ਦੇ ਨਾਲ ਕੰਮ ਬਣ ਜੂਗਾ, ਪਰ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨੇ ਮੋਈ ਹੋਈ ਖਲਕਤ ਦੇ ਵਿੱਚ ਜਾਣ ਪਾਉਣ ਵਾਸਤੇ ਅਕਾਲ ਤਖ਼ਤ ਦੀ ਉਸਾਰੀ ਕੀਤੀ। ਔਰ ਉੱਥੇ ਕੀ ਕੀਤਾ, ਢਾਡੀਆਂ ਦੀਆਂ ਵਾਰਾਂ ਸ਼ੁਰੂ ਕੀਤੀਆਂ। ਔਰ ਢਾਡੀਆਂ ਦੀਆਂ ਵਾਰਾਂ ਜੋਸ਼ੀਲੀਆਂ ਵਾਰਾਂ ਹੁੰਦੀਆਂ ਨੇ, ਢਾਡੀਆਂ ਦੀਆਂ ਵਾਰਾਂ ਜਿਹੜੀ ਹੈ ਨਾ ਉਹ ਆਮ ਗੱਲਾਂ ਨਹੀਂ ਹੁੰਦੀਆਂ ਗੀਆਂ। ਔਰ ਉੱਥੇ ਜੋਸ਼ੀਲੀਆਂ ਵਾਰਾਂ ਯੋਧਿਆਂ ਦੀਆਂ ਵਾਰਾਂ ਗਾਉਣੀਆਂ ਸ਼ੁਰੂ ਹੋ ਗਈਆਂ। ਹੁਣ ਉਹ ਤੁਹਾਨੂੰ ਪਤਾ ਵੀ ਯੋਧਿਆਂ ਦੀਆਂ ਵਾਰਾਂ ਉਹਨਾਂ ਦੀਆਂ ਗਾਈਆਂ ਜਾਣਗੀਆਂ ਨਾ ਜਿਹੜੇ ਪਹਿਲਾਂ ਹੋ ਚੁੱਕੇ ਨੇ, ਅਸੀਂ ਆਉਣ ਵਾਲੇ ਕਿਸੇ ਯੋਧੇ ਨੂੰ ਤਾਂ ਜਾਣਦੇ ਹੀ ਨਹੀਂ ਗੇ। ਹੁਣ ਉਹਨਾਂ ਯੋਧਿਆਂ ਦੀਆਂ ਵਾਰਾਂ ਹਰ ਰੋਜ਼ ਅਕਾਲ ਤਖ਼ਤ ਦੇ ਉੱਪਰ ਸਵੇਰੇ ਕੀਰਤਨ ਹੁੰਦਾ ਸੀ, ਕਥਾ ਹੁੰਦਾ ਸੀ, ਗੁਰਬਾਣੀ ਦਾ ਰਸ ਦੁਨੀਆ ਮਾਣਦੀ ਸੀ, ਉੱਥੋਂ ਉੱਠ ਕਰਕੇ ਜਿਹੜੀ ਸੀ ਅਕਾਲ ਤਖ਼ਤ ਦੇ ਸਾਹਮਣੇ ਬੈਠਦੀ ਸੀ, ਢਾਡੀਆਂ ਦੀਆਂ ਵਾਰਾਂ ਸੁਣਦੀਆਂ ਸਨ। ਉਹਨਾਂ ਜੋਸ਼ੀਲੀਆਂ ਵਾਰਾਂ ਨੂੰ ਸੁਣ ਕੇ ਜਿਹੜੇ ਕੌਮ ਮੁਰਦਾ ਹੋ ਚੁੱਕੀ ਸੀ, ਜਿਹੜੇ ਸੋਚਦੇ ਸੀਗੇ ਕਿ ਅਸੀਂ ਲੜ ਨਹੀਂ ਸਕਦੇ ਗੇ, ਅਸੀਂ ਅਣਖ ਵਾਸਤੇ ਮਰ ਨਹੀਂ ਸਕਦੇ, ਉਹਨਾਂ ਦੇ ਡੌਲੇ ਫਰਕਣ ਲੱਗ ਗਏ। ਔਰ ਛੇਵੇਂ ਪਾਤਸ਼ਾਹ ਨੇ ਫਿਰ ਮੀਰੀ ਤੇ ਪੀਰੀ ਦੀ ਕਿਰਪਾਨ ਪਹਿਣੀ ਔਰ ਉਸ ਜ਼ੁਲਮ ਦੇ ਟਾਕਰੇ ਵਾਸਤੇ ਫੌਜ ਤਿਆਰ ਕੀਤੀ ਔਰ ਮਹਾਰਾਜ ਸਾਹਿਬ ਜੀ ਨੇ ਜਿਹੜਾ ਉਹ ਜੰਗ ਲੜਿਆ। ਹੁਣ ਤੁਹਾਨੂੰ ਪਤਾ ਹੈਗਾ ਕਿ ਕਿਸੇ ਇੱਕ ਚੀਜ਼ ਨੂੰ ਕਿਸੇ ਮਨੁੱਖ ਨੂੰ ਤਿਆਰ ਕਰਨ ਵਾਸਤੇ ਸਮਾਂ ਲੱਗਦਾ ਹੈ। ਹੁਣ ਜਿਹੜੀ ਸਦੀਆਂ ਦੀ ਗੁਲਾਮੀ ਸਾਡੇ ਗਲਾਂ ਦੇ ਵਿੱਚ ਪਈ ਹੋਈ ਸੀ, ਉਸ ਨੂੰ ਤੋੜਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਤੱਕ 250 ਸਾਲ ਲੱਗੇ। ਮਹਾਰਾਜ ਸਾਹਿਬ ਜੀ ਨੇ ਆਪ ਜੰਗ ਕੀਤੇ, ਸ਼ਹੀਦੀਆਂ ਦਿੱਤੀਆਂ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਤੱਕ ਪਹੁੰਚਦਿਆਂ ਹਿੰਦੁਸਤਾਨ ਦੀ ਖਲਕਤ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਤਿਆਰ ਹੋ ਚੁੱਕੀ ਸੀ। ਤੇ ਹੁਣ ਜਿਹੜੇ ਧਰਮ ਦੀ ਨਿਉਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਰੱਖੀ ਸੀ, ਹੁਣ ਉਸ ਧਰਮ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਅੱਗੇ ਚਲਾਉਣਾ ਸੀ ਔਰ ਉਸ ਅੱਗੇ ਚਲਾਉਣ ਵਾਸਤੇ ਧਰਮ ਦੇ ਕੁਝ ਇੱਕ ਨਿਯਮ ਹੁੰਦੇ, ਕੁਝ ਇੱਕ ਅਸੂਲ ਹੁੰਦੇ ਨੇ। ਹੁਣ ਦੇਖੋ, ਜੇ ਤਾਂ ਅਸੀਂ ਇਹ ਕਹਾਣੀ ਸੁਣਾਂਗੇ ਕਿ ਦੇਵੀ ਨੇ ਜਿਹੜਾ ਸੀਗਾ ਸ਼ਿਵਜੀ ਨੇ ਵਰ ਦੇ ਦਿੱਤਾ ਤੇ ਉਸ ਵਰ ਦੇ ਨਾਲ ਜਿਹੜਾ ਸੀਗਾ ਸਾਰੇ ਦੁਸ਼ਮਣ ਮਾਰ ਦਿੱਤੇ, ਰਾਕਸ਼ਸ ਮਾਰ ਦਿੱਤੇ, ਤੇ ਤੁਹਾਨੂੰ ਪਤਾ ਫਿਰ ਲੋਕਾਂ ਦੇ ਸੁਣਨ ਵਾਲਿਆਂ ਦੇ ਮਨ ਦੇ ਵਿੱਚ ਇਹ ਖਿਆਲ ਆ ਜਾਊਗਾ ਵੀ ਉਹਦੇ ਵਿੱਚ ਤਾਂ ਵਰ ਸੀਗਾ, ਉਹਦੇ ਵਿੱਚ ਤਾਂ ਸ਼ਕਤੀ ਸੀਗੀ, ਉਹਦੇ ਵਿੱਚ ਤਾਂ ਜਾਦੂ ਟੂਣੇ ਸੀ, ਤਾਕਤ ਸੀ, ਇਸ ਕਰਕੇ ਉਹਨਾਂ ਨੇ ਤਾਂ ਜ਼ੁਲਮ ਦਾ ਟਾਕਰਾ ਲੈ ਲਿਆ, ਸਾਡੇ ਵਿੱਚ ਤਾਂ ਇਹੋ ਜਿਹਾ ਕੁਛ ਨਹੀਂ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਉਸੇ ਦੇਵੀ ਦੇ ਹੱਥ ਦੇ ਵਿੱਚ ਤਲਵਾਰ ਫੜਾ ਕਰਕੇ ਉਸ ਨੂੰ ਮੈਦਾਨੇ ਜੰਗ ਦੇ ਵਿੱਚ ਫਿਜ਼ੀਕਲੀ ਉਤਾਰਿਆ ਔਰ ਦੁਸ਼ਮਣਾਂ ਦੇ ਜਿਹੜੇ ਸੀ ਆਹੂ ਉਹ ਲਾਹ ਕਰਕੇ ਵਿਖਾਏ। ਔਰ ਤੁਹਾਨੂੰ ਪਤਾ ਵੀ ਜੇ ਯੋਧੇ ਬਣਾਉਣੇ ਨੇ ਅਸੀਂ, ਜੇ ਅਸੀਂ ਜੰਗ ਦਾ ਵਰਣਨ ਕਰਨਾ ਹੈਗਾ ਤੇ ਜਿੱਥੇ ਜੰਗ ਦਾ ਵਰਣਨ ਹੋਊਗਾ ਭਾਈ ਸਾਹਿਬ, ਉੱਥੇ ਜਿਹੜੇ ਸ਼ਸਤਰਾਂ ਦਾ ਵੀ ਵਰਣਨ ਹੋਊਗਾ, ਉੱਥੇ ਤਲਵਾਰਾਂ ਦਾ ਵੀ ਵਰਣਨ ਹੋਊਗਾ, ਉੱਥੇ ਨੇਜਿਆਂ ਦਾ ਵੀ ਵਰਣਨ ਹੋਊਗਾ, ਉੱਥੇ ਤੋਪਾਂ ਦਾ ਵੀ ਵਰਣਨ ਹੋਊਗਾ। ਜਦੋਂ ਜੰਗ ਦਾ ਵਰਣਨ ਹੋ ਰਿਹਾ ਹੈ ਉੱਥੇ ਅਸੀਂ ਇਹੀ ਗੱਲਾਂ ਕਰਾਂਗੇ ਨਾ ਕਿ ਵੀ ਫਲਾਨਾ ਯੋਧਾ ਇੰਨੇ ਜ਼ੋਰ ਦੀ ਲੜਿਆ, ਇਸ ਢੰਗ ਨਾਲ ਲੜਿਆ, ਉੱਥੇ ਥੋੜ੍ਹਾ ਫੜਾਂਗੇ ਵੀ ਉਸਨੇ ਫੜ ਕੇ ਮਾਲਾ ਫੜਨ ਵਾਸਤੇ ਬੈਠ ਗਿਆ ਸੀਗਾ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਉਸੇ ਦੇਵੀ ਦੇ ਹੱਥ ਵਿੱਚ ਤਲਵਾਰ ਫੜਾ ਕਰਕੇ ਮੈਦਾਨੇ ਜੰਗ ਦੇ ਵਿੱਚ ਉਤਾਰ ਦਿੱਤੀ ਔਰ ਲੋਕਾਂ ਦੇ ਮਨ ਦੇ ਵਿੱਚ ਵਹਿਮ ਕੱਢ ਦਿੱਤਾ ਕਿ ਅਸੀਂ ਜ਼ੁਲਮ ਦਾ ਟਾਕਰਾ ਨਹੀਂ ਕਰ ਸਕਦੇ। ਔਰ ਉਹੀ ਲੋਕੀ ਜਿਹੜੇ ਡਰਦੇ ਸਨਗੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਕਮਾਨ ਦੇ ਹੇਠਾਂ ਆ ਗਿਆ। ਹੁਣ ਜਿਹੜੀ ਗੱਲ ਹੈ ਤ੍ਰਿਆ ਚਰਿੱਤਰਾਂ ਦੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਇਹ ਤ੍ਰਿਆ ਚਰਿੱਤਰ ਕਿਉਂ ਲਿਖੇ, ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਸਾਨੂੰ ਸਮਝਣ ਦੀ ਲੋੜ ਹੈ। ਪਹਿਲੀ ਤਾਂ ਗੱਲ ਇਹ ਜਿਹੜੇ ਤ੍ਰਿਆ ਚਰਿੱਤਰਾਂ ਦਾ ਰੌਲਾ ਪਾਉਂਦੇ ਹਨ ਇਹ ਰਿਗਵੇਦ ਵਿੱਚ ਵੀ ਲਿਖੇ ਨੇ, ਇਹ ਕੁਰਾਨ ਸ਼ਰੀਫ ਦੇ ਵਿੱਚ ਵੀ ਹਨਗੇ ਤੇ ਇਹ ਜਿਹੜੇ ਹੈ ਆਪਣੇ ਕ੍ਰਿਸ਼ਨਾ ਦੀ ਬਾਈਬਲ ਦੇ ਵਿੱਚ ਵੀ ਹਨਗੇ। ਉਹਨਾਂ ਨੇ ਤਾਂ ਕਦੀ ਕਿਸੇ ਨੇ ਰੌਲਾ ਪਾਇਆ ਨਹੀਂ ਕਿ ਵੀ ਇਹ ਦੇ ਤ੍ਰਿਆ ਚਰਿੱਤਰ ਕਿਉਂ ਲਿਖੇ ਹੋਏ ਨੇ। ਇਹ ਸਾਡੇ ਕੁਝ ਇੱਕ ਲੋਕਾਂ ਨੂੰ ਪਤਾ ਨਹੀਂ ਕਿਉਂ ਤਕਲੀਫ ਹੋ ਗਈ ਹੈ, 300 ਸਾਲ ਹੋ ਗਏ ਖਾਲਸਾ ਪੰਥ ਦੇ ਵਿੱਚ ਦਸਮ ਗ੍ਰੰਥ ਨੂੰ ਵਿਚਰਦਿਆਂ ਹੋਇਆਂ, ਅੱਜ ਤੱਕ ਦਸਮ ਗ੍ਰੰਥ ਨੇ ਕਿਸੇ ਦੇ ਚੂੰਡੀਆਂ ਨਹੀਂ ਸੀ ਵੱਡੀਆਂ, ਪਰ ਇਹ ਪਤਾ ਨਹੀਂ ਆ ਕਾਲਾ ਅਫਗਾਨਾ ਤੇ ਇਹ ਪ੍ਰੋਫੈਸਰ ਦਰਸ਼ਨ ਸਿੰਘ ਵਰਗੇ ਆ ਪ੍ਰੋਫੈਸਰ ਦਰਸ਼ਨ ਸਿੰਘ ਖੁਦ ਦਸਮ ਪਾਤਸ਼ਾਹ ਦੀ ਬਾਣੀ ਸੁਣਾ ਕਰਕੇ ਲੋਕਾਂ ਦੇ ਮੁੰਡਿਆਂ ਨੂੰ ਜਿਹੜਾ ਸੀਗਾ ਨਾ ਇਹ ਪ੍ਰੇਰਣਾ ਦਿੰਦਾ ਸੀਗਾ ਔਰ ਲੋਕਾਂ ਦੇ ਮੁੰਡੇ ਇਸ ਨੇ ਜਿਹੜੇ ਸੀਗੇ ਜੋਸ਼ੀਲੇ ਬਣਾ ਕਰਕੇ ਜਿਹੜੇ ਖਾੜਕੂ ਬਣਾਏ ਸੀਗੇ। ਅੱਜ ਪਤਾ ਨਹੀਂ ਇਸ ਨੂੰ ਕਿੱਥੋਂ ਸੁਪਨਾ ਆ ਗਿਆ ਹੈ ਕਿ ਦਸਮ ਗ੍ਰੰਥ ਦੀ ਜਿਹੜੀ ਬਾਣੀ ਹੈ ਨਾ ਉਹ ਵੀ ਪਤਾ ਨਹੀਂ ਕੀ ਗੱਲ ਹੈਗੀ, ਕੁਛ ਹੈਗਾ। ਹੁਣ ਰਹੇਗੀ ਚਰਿੱਤਰ ਚਰਿੱਤਰਾਂ ਦੀ ਗੱਲ, ਤ੍ਰਿਆ ਚਰਿੱਤਰਾਂ ਦੇ ਵਿੱਚ ਅੱਜ ਤੱਕ ਦੁਨੀਆਂ ਦਾ ਇਤਿਹਾਸ ਇਹ ਕਹਿੰਦਾ ਹੈ, ਨਾ ਕਿ ਹਿੰਦੁਸਤਾਨ ਦਾ। ਜਿਹੜੀਆਂ ਫੌਜਾਂ ਜਿੱਤਦੀਆਂ ਨੇ ਉਹ ਹਮੇਸ਼ਾ ਹਾਰੀ ਹੋਈ ਫੌਜ ਦੇ ਨੂੰ ਪੈਂਦੀਆਂ ਨੇ, ਉਹਨਾਂ ਦੇ ਪਿੰਡ ਲੁੱਟਦੀਆਂ ਨੇ, ਉਹਨਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਦੀਆਂ ਨੇ, ਉਹਨਾਂ ਦੀ ਧਨ ਤੇ ਦੌਲਤ ਲੁੱਟਦੇ ਨੇ। ਔਰ ਮੁਸਲਮਾਨਾਂ ਵਿੱਚ ਆਮ ਤੌਰ ਤੇ ਇਹ ਗੱਲ ਵੇਖੀ ਜਾਂਦੀ ਸੀ। ਔਰ ਮਨੁੱਖ ਦੀ ਸਭ ਤੋਂ ਵੱਡੀ ਕਮਜ਼ੋਰੀ ਜਿਹੜੀ ਹੈ ਨਾ, ਉਹ ਸੈਕਸ ਹੈ, ਉਹ ਕਾਮ ਹੈ। ਮਨੁੱਖ ਕਿਸੇ ਪਾਸੇ ਨਾ ਟੁੱਟੇ, ਪਰ ਔਰਤ ਦੇ ਚੱਕਰ ਵਿੱਚ ਆ ਕਰਕੇ ਜਿਹੜਾ ਨਾ ਉਹ ਫਸ ਕੇ ਆਪਣੇ ਸਾਰੇ ਭੇਤ ਦੇ ਦਿੰਦਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਇੱਕ ਉਹ ਖਾਲਸਾ ਬਣਾਉਣਾ ਸੀ ਜਿਹੜਾ ਕਿ ਬਿਲਕੁਲ ਖਾਲਸ ਹੋਣਾ ਚਾਹੀਦਾ ਸੀ, ਔਰ ਉਸ ਖਾਲਸੇ ਦਾ ਕਰੈਕਟਰ ਇੰਨਾ ਉੱਚਾ ਹੋਣਾ ਚਾਹੀਦਾ ਸੀ ਕਿ ਵੀ ਉਹਦੇ ਤੇ ਦੁਸ਼ਮਣ ਵੀ ਜਿਹੜਾ ਸੀਗਾ ਨਾ ਉਂਗਲ ਨਾ ਕਰ ਸਕੇ। ਔਰ ਤੁਹਾਨੂੰ ਪਤਾ ਖਾਲਸੇ ਜਦੋਂ ਵੀ ਮਾਰਾ ਮਾਰਦੇ ਸਨਗੇ, ਜਦੋਂ ਯੁੱਧਾਂ ਨੂੰ ਜਿੱਤਦੇ ਸਨਗੇ ਨਾ, ਤੇ ਲੋਕਾਂ ਦੇ ਪਿੰਡਾਂ ਦੇ ਵਿੱਚ ਜਦੋਂ ਪੈਂਦੇ ਸਨਗੇ, ਤੇ ਮੁਸਲਮਾਨ ਵੀ ਕਹਿੰਦੇ ਸਨਗੇ ਵੀ ਕੋਈ ਗੱਲ ਨੀ, ਸਾਡੀਆਂ ਧੀਆਂ ਭੈਣਾਂ ਤਾਂ ਸੁਰੱਖਿਅਤ ਹਨਗੀਆਂ। ਔਰ ਇਹ ਖਾਲਸੇ ਸੀਗੇ ਜਿਹੜੇ ਹਾਰੀਆਂ ਹੋਈਆਂ ਫੌਜਾਂ ਦੀਆਂ ਧੀਆਂ ਭੈਣਾਂ ਨੂੰ ਸੁਰੱਖਿਅਤ ਬਾ ਇੱਜ਼ਤ ਉਹਨਾਂ ਦੇ ਘਰਾਂ ਤੱਕ ਪਹੁੰਚਾ ਕਰਕੇ ਆਉਂਦੇ ਸਨ। ਇਹ ਉਹ ਸਿੰਘ ਸੀਗੇ ਜਿਹੜੇ ਦਸਮ ਗ੍ਰੰਥ ਨੂੰ ਹਮੇਸ਼ਾ ਆਪਣੇ ਜਿੱਥੇ ਤੀਰ ਕਮਾਨ ਪਾ ਕੇ ਰੱਖਦੇ ਆ ਨਾ, ਉੱਥੇ ਚਰਿੱਤਰੋਪਖਿਆਨ ਦੀ ਪੋਥੀ ਨੂੰ ਵੀ ਆਪਣੇ ਨਾਲ ਰੱਖਦੇ ਹੁੰਦੇ ਸਨ। ਚਰਿੱਤਰੋਪਖਿਆਨ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਨੇ ਨਿਰਾਪੁਰਾ ਭੈੜੀਆਂ ਔਰਤਾਂ ਦੀ ਗੱਲ ਨਹੀਂ ਕੀਤੀ, ਚੰਗੀਆਂ ਔਰਤਾਂ ਦੇ ਵੀ ਚਰਿੱਤਰ ਲਿਖੇ ਹੋਏ, ਪਰ ਮਹਾਰਾਜ ਸਾਹਿਬ ਜੀ ਨੇ ਦੱਸਿਆ ਉਸ ਦੇ ਵਿੱਚ ਵੀ ਕਿਸ ਢੰਗ ਦੇ ਨਾਲ ਜਿਹੜੀ ਔਰਤ ਹੈ ਨਾ ਉਹ ਮਨੁੱਖ ਨੂੰ ਡੇਗ ਸਕਦੀ। ਮੈਂ ਇੱਕ ਨਾਮ ਨਹੀਂ ਲੈਣਾ ਚਾਹੁੰਦਾ, ਇੱਕ ਕੋਈ ਬਹੁਤ ਵੱਡਾ ਸਾਡੇ ਹਿੰਦੁਸਤਾਨ ਦੇ ਵਿੱਚ ਥੋੜਾ ਜਿਹਾ ਚਿਰ ਪਹਿਲਾਂ ਪਿਛਲੀ ਸਦੀ ਦੇ ਵਿੱਚ ਇੱਕ ਕੋਈ ਰਿਖੀ ਮੁਨੀ ਹੋਇਆ, ਬੜਾ ਪੰਡਿਤ ਸੀ ਉਹ, ਬੜਾ ਵਿਦਵਾਨ ਸੀ ਤੇ ਬੜਾ ਬ੍ਰਹਮਚਾਰਿਆ ਦੇ ਉੱਪਰ ਉਹ ਲੈਕਚਰ ਕਰਿਆ ਕਰਦਾ ਸੀ। ਬੰਬੇ ਦੇ ਵਿੱਚ ਰਾਜੇ ਮਹਾਰਾਜਿਆਂ ਨੇ ਜਿਹੜਾ ਸੀਗਾ, ਕਿਸੇ ਰਾਜੇ ਨੇ ਸਾਰੇ ਹਿੰਦੁਸਤਾਨ ਦੇ ਰਾਜਿਆਂ ਨੂੰ ਇਕੱਠਾ ਕੀਤਾ ਤੇ ਸਾਡੇ ਉਸ ਪੰਡਿਤ ਜੀ ਨੇ, ਉਹ ਸ਼ਾਸਤਰੀ ਜੀ ਨੇ, ਉਸ ਪੰਡਿਤ ਨੇ ਬੜਾ ਵੱਡਾ ਉੱਥੇ ਲੈਕਚਰ ਕੀਤਾ ਬ੍ਰਹਮਚਾਰਿਆ ਦੇ ਉੱਪਰ। ਤੇ ਜਦੋਂ ਬ੍ਰਹਮਚਾਰਿਆ ਦੇ ਉੱਪਰ ਉਸਨੇ ਲੈਕਚਰ ਕੀਤਾ, ਉੱਥੇ ਇੱਕ ਰਾਜਾ ਐਸਾ ਵੀ ਸੀਗਾ ਜਿਹੜਾ ਕਿ ਬੜਾ ਵਿਦਵਾਨ ਸੀ, ਵੇਦਾ ਸ਼ਾਸਤਰਾਂ ਦਾ ਉਹ ਗਿਆਤਾ ਸੀਗਾ, ਉਹ ਵੀ ਉੱਥੇ ਬੈਠਾ ਸੀ। ਇੱਕ ਸਟੇਟ ਦਾ ਰਾਜਾ ਸੀ, ਰਾਜਸਥਾਨ ਦੀ ਕਿਸੇ ਸਟੇਟ ਦਾ, ਉਸਨੇ 10 ਦਿਨ ਉਹਦੇ ਲੈਕਚਰ ਸੁਣ ਕੇ ਮੁੜ ਕੇ ਉਹ ਜਿਹੜੇ ਸੀਗੇ ਸਵਾਮੀ ਜੀ ਜਾਂ ਪੰਡਿਤ ਜੀ ਜਾਂ ਜਿਹੜੇ ਵੀ ਕੋਈ ਗੁਰੂ ਪੀਰ ਬਣਿਆ ਹੋਇਆ ਸੀਗਾ, ਉਸਨੂੰ ਜਾ ਕਰਕੇ ਕਹਿਣ ਲੱਗਿਆ ਜੀ ਵੀ ਮੈਂ ਅੱਜ ਤੱਕ ਇਹੋ ਜਿਹੜੇ ਵਧੀਆ ਲੈਕਚਰ ਬ੍ਰਹਮਚਾਰਿਆ ਦੇ ਉੱਪਰ ਮੈਂ ਨਹੀਂ ਸੁਣੇ, ਔਰ ਅੱਜ ਮੈਨੂੰ ਪਤਾ ਲੱਗਿਆ ਵੀ ਮਨੁੱਖ ਨੂੰ ਬ੍ਰਹਮਚਾਰਿਆ ਹੀ ਰੱਖਣਾ ਚਾਹੀਦਾ। ਔਰ ਉਹ ਕਹਿਣ ਲੱਗਾ ਵੀ ਪੰਡਿਤ ਜੀ ਮੇਰੀ ਬੇਨਤੀ ਏਦਾਂ ਵੀ ਤੁਸੀਂ ਮੇਰੀ ਰਾਜਧਾਨੀ ਦੇ ਵਿੱਚ ਆਓ। ਉਹਦੇ ਨਾਲ ਦਿਨ ਫਿਕਸ ਹੋ ਗਿਆ। ਉਸ ਰਾਜੇ ਨੇ ਕੀ ਕੀਤਾ ਵੀ ਇੱਕ ਵੇਸ਼ਵਾ 10,000 ਰੁਪਇਆ ਦੇ ਕਰਕੇ ਲਾਹੌਰ ਤੋਂ ਮੰਗਵਾ ਲਈ ਤੇ ਜਦੋਂ ਪੰਡਿਤ ਜੀ ਮਹਾਰਾਜ ਉਸਦੇ ਮਹਿਲਾਂ ਵਿੱਚ ਪਹੁੰਚੇ, ਉਸ ਵੇਸ਼ਵਾ ਨੂੰ ਉਸ ਰਾਜੇ ਨੇ ਕੀ ਕੀਤਾ ਬਈ ਆਪਣੀ ਪਟਰਾਣੀ ਬਣਾ ਕਰਕੇ ਪੇਸ਼ ਕੀਤਾ। ਹੁਣ ਉਹ ਦੋਨੇ ਜਾਣੇ ਉਸ ਪੰਡਿਤ ਦੀ ਸੇਵਾ ਕਰਦੇ ਨੇ, ਸਵੇਰੇ ਸ਼ਾਮ ਕਥਾ ਸੁਣਦੇ ਨੇ। ਉਸ ਦੀ ਡਿਊਟੀ ਇਹ ਲਾਈ ਹੋਈ ਸੀਗੀ ਉਸ ਵੇਸ਼ਵਾ ਦੀ, ਜਿਸ ਨੂੰ ਆਪਣੀ ਰਾਣੀ ਬਣਾਇਆ ਸੀਗਾ, ਵੀ ਤੂੰ ਇਸ ਦਾ ਬ੍ਰਹਮਚਾਰਿਆ ਪਰਖਣਾ। 5-7 ਕੁ ਦਿਨਾਂ ਦੇ ਪਿੱਛੋਂ ਰਾਜਾ ਕਹਿਣ ਲੱਗਿਆ ਜੀ ਮੈਨੂੰ ਦਿੱਲੀ ਤੋਂ ਜਿਹੜਾ ਹੈ ਨਾ ਉਹ ਕੀ ਨਾਮ ਹੈ ਅੰਗਰੇਜ਼ਾਂ ਨੇ ਸੱਦਿਆ, ਮੈਂ ਤਾਂ ਉੱਥੇ ਜਾਣਾ ਤੇ ਤੁਸੀਂ ਜਿਹੜਾ ਹੈਗਾ ਨਾ ਵੀ ਤੁਹਾਡੀ ਸੇਵਾ ਵਾਸਤੇ ਮਹਾਰਾਣੀ ਹੈਗੀ ਇਹ। ਉਸ ਨੂੰ ਜਿਹਨਾਂ ਮਹਿਲਾਂ ਦੇ ਵਿੱਚ ਰੱਖਿਆ ਗਿਆ ਸੀ ਉੱਥੇ ਹੋਰ ਕੋਈ ਜਾ ਨਹੀਂ ਸੀ ਸਕਦਾ। ਹੁਣ ਉਹ ਵੇਸ਼ਵਾ ਨੇ ਆਪਣੇ ਜਿਹੜੇ ਸੀ ਸਾਰੇ ਚੱਕਰ ਚਲਾ ਕਰਕੇ ਉਸਦਾ ਬ੍ਰਹਮਚਰਿਆ ਤੋੜ ਦਿੱਤਾ ਔਰ ਇੱਥੋਂ ਤੱਕ ਤੋੜਿਆ। ਰਾਜਾ ਹਾਲਾਂਕਿ ਉੱਥੇ ਹੀ ਸੀ, ਪਰ ਉਸ ਪੰਡਿਤ ਨੂੰ ਪਤਾ ਲੱਗਿਆ ਵੀ ਰਾਜਾ ਜਿਹੜੀ ਇਸ ਰਾਜਧਾਨੀ ਦੇ ਵਿੱਚ ਹੀ ਹੈ। ਇੱਥੋਂ ਤੱਕ ਤੋੜਿਆ ਕਿ ਉਸ ਪੰਡਿਤ ਨੂੰ ਰਾਜੇ ਨੇ ਕਿਹਾ ਵੀ ਤੂੰ ਇਸ ਨੂੰ ਅੱਜ ਨੰਗਾ ਕਰਕੇ ਸ਼ਾਮ ਨੂੰ 4 ਵਜੇ ਤੇ ਘੋੜਾ ਬਣਾ ਕੇ ਇਹਦੇ ਉੱਤੇ ਚੜ੍ਹ ਦੇ ਤੇ ਤਾੜੀ ਮਾਰ ਦੇਵੀਂ ਤੇ ਮੈਂ ਇਸ ਬੁਸ਼ ਦੇ ਵਿੱਚ ਲੁਕੇ ਬੈਠੂੰਗਾ। ਇਸ ਤਰ੍ਹਾਂ ਹੀ ਹੋਇਆ। ਉਹ ਇੰਨਾ ਅੰਨਾ ਹੋ ਗਿਆ ਜਿਹੜਾ ਬ੍ਰਹਮਚਾਰਿਆ ਦੇ ਉੱਪਰ ਜਿਸਨੇ ਸਾਰੀ ਜ਼ਿੰਦਗੀ ਲੈਕਚਰ ਝਾੜਦਾ ਰਿਹਾ, ਉਹ ਬਿਲਕੁਲ ਨੰਗਾ ਸੀਗਾ ਤੇ ਉਹ ਵੇਸ਼ਵਾ ਉਸਦੇ ਘੋੜਾ ਬਣਾ ਕਰਕੇ ਕੋਡਾ ਕਰਕੇ ਉਸਦੇ ਉੱਪਰ ਚੜ੍ਹ ਕੇ ਉਸਨੇ ਚੁਟਕੀ ਮਾਰੀ ਤੇ ਰਾਜਾ ਸਾਹਮਣੇ ਆ ਗਿਆ। ਤਾੜੀ ਮਾਰੀ ਰਾਜ ਨੇ, ਕਹਿੰਦਾ ਵਾਹ ਪੰਡਤ ਜੀ ਵਾਹ ਆਖੇ ਆ, ਇਸ ਨੂੰ ਬ੍ਰਹਮਚਰਿਆ ਕਹਿੰਦੇ ਨੇ ਆਖੇ। ਭੱਜ ਕੇ ਉਸ ਪੰਡਤ ਨੇ ਪੈਰ ਫੜ ਲਏ, ਉਹ ਕਹਿੰਦਾ ਜੀ ਸ਼ਾਸਤਰ ਵਿਧੀ ਕੇ ਅਨੁਸਾਰ ਮੈਂ ਬ੍ਰਹਮ ਹੱਤਿਆ ਕਾ ਪਾਪ ਆਪਣੇ ਉੱਪਰ ਨਹੀਂ ਲੈਣਾ ਚਾਹੁੰਦਾ, ਤੇ ਤੂੰ ਏਦਾਂ ਕਰ ਬਈ ਜਿਹੜਾ ਹੈਗਾ 24 ਘੰਟੇ ਦੇ ਵਿੱਚ ਵਿੱਚ ਮੇਰੀ ਰਾਜਧਾਨੀ ਛੱਡ ਦੇ, ਪਰ ਮੈਂ ਤੈਨੂੰ ਇਸ ਤੋਂ ਬਾਅਦ ਚ ਵੇਖਣਾ ਨਹੀਂ ਚਾਹੁੰਦਾ, ਤੂੰ ਆਪਣੇ ਆਪ ਆਪਣੀ ਮੌਤ ਜਿਹੜੀ ਹੈ ਉਹ ਸੇੜ ਲਈ। ਔਰ ਉਥੋਂ ਆ ਕਰਕੇ ਉਹ ਰਾਜਧਾਨੀ ਚੋਂ ਬਾਹਰ ਨਿਕਲ ਕੇ ਉਹ ਜ਼ਹਿਰ ਪੀ ਕੇ ਮਰ ਗਿਆ ਸੀ। ਸੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਇੱਕ ਇੱਕ ਸਿੱਖ ਨੂੰ ਸਮਝਾਇਆ ਕਿ ਵੀ ਭਾਈ ਔਰਤਾਂ ਇਸ ਤਰ੍ਹਾਂ ਦੇ ਚਰਿੱਤਰ ਕਰਦੀਆਂ ਨੇ, ਇਸ ਤਰ੍ਹਾਂ ਦੇ ਕਹਾਣੀਆਂ ਘੜਦੀਆਂ ਨੇ, ਤੇ ਤੁਸੀਂ ਜਿਹੜਾ ਨਾ ਇਹਨਾਂ ਤੋਂ ਬਚ ਕਰਕੇ ਰਹਿਣਾ। ਇਹ ਉਹੀ ਸਿੰਘ ਸਨ ਗੇ ਜਿਹੜੀਆਂ ਦੁਸ਼ਮਣਾਂ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਜਿਹੜੇ ਸੀਗੇ ਉਹ ਸਮਝਦੇ ਸਨਗੇ, ਔਰ ਉਹਨਾਂ ਦੇ ਪਿੰਡਾਂ ਤੱਕ ਉਹਨਾਂ ਦੇ ਘਰਾਂ ਤੱਕ ਪਹੁੰਚਾ ਕਰਕੇ ਆਉਂਦੇ ਸਨ। ਔਰ ਤੁਹਾਨੂੰ ਪਤਾ ਵੀ ਮੁਸਲਮਾਨ ਵੀ ਇਹ ਗੱਲ ਕਹਿੰਦੇ ਸਨਗੇ ਕਿ ਇਹ ਸਿੱਖ ਹੈ ਸੀ ਪਰ ਕਿਸੇ ਦੀ ਧੀ ਭੈਣ ਨੂੰ ਜਿਹੜਾ ਇਹ ਹੱਥ ਨਹੀਂ ਲਾਉਂਦੇ ਗਏ। ਔਰ ਅੱਜ ਕੱਲ੍ਹ ਦੇ ਮੈਂ ਇਹ ਦੇਖਿਆ ਹੈਗਾ ਕੁਝ ਇੱਕ ਜਿਹੜੇ ਵਿਦਵਾਨ ਹੈ ਨਾ ਜਿਹੜੇ ਦਸਮ ਗ੍ਰੰਥ ਦੀ ਵਿਰੋਧਤਾ ਕਰਦੇ ਨੇ, ਇਹ ਸਾਰਿਆਂ ਦੇ ਮੂੰਹ ਕਾਲੇ ਹੋਏ ਗਏ ਨੇ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪਣੇ ਸਿੱਖ ਨੂੰ ਇੱਕ ਪੰਥ ਸਾਜਣਾ ਸੀਗਾ, ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ। ਔਰ ਤੁਹਾਨੂੰ ਵੀ ਪਤਾ ਹੈ ਕਿ ਭਾਈ ਸਾਹਿਬ ਆਪਾਂ ਇੱਕ ਗੁਰਦੁਆਰਾ ਬਣਾਈਏ ਨਾ, ਤੇ ਉਸ ਗੁਰਦੁਆਰੇ ਦੇ ਕੁਝ ਇੱਕ ਨਿਯਮ ਹੁੰਦੇ ਨੇ ਤੇ ਜਿਨ੍ਹਾਂ ਨਿਯਮਾਂ ਨੂੰ ਆਪਾਂ ਰਜਿਸਟਰ ਕਰਵਾਉਣੇ ਆ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਇੱਕ ਖਾਲਸਾ ਪੰਥ ਸਾਜਣਾ ਸੀਗਾ ਤੇ ਤੁਹਾਨੂੰ ਪਤਾ ਵੀ ਉਸ ਪੰਥ ਦਾ ਵੀ ਕੋਈ ਵਿਧਾਨ ਤਾਂ ਹੋਣਾ ਹੀ ਚਾਹੀਦਾ ਨਾ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਖਾਲਸੇ ਪੰਥ ਦਾ ਇੱਕ ਵਿਧਾਨ ਲਿਖਿਆ। ਉਹ ਵਿਧਾਨ ਚ ਕੀ ਸੀਗਾ ਕਿ ਮੇਰਾ ਸਿੱਖ ਕਿਹੋ ਜਿਹਾ ਹੋਊਗਾ, ਉਸਦਾ ਕਰੈਕਟਰ ਕਿੰਨਾ ਉੱਚਾ ਹੋਊਗਾ, ਮੇਰੇ ਸਿੱਖ ਦੇ ਬੋਲਬਾਲੇ ਕੀ ਹੋਣਗੇ, ਮੇਰੇ ਸਿੱਖ ਨੇ ਇਸ ਸੰਸਾਰ ਦੇ ਵਿੱਚ ਦੁਨੀਆਂ ਵਿੱਚ ਕਿਵੇਂ ਵਿਚਰਨਾ ਹੈ, ਇਹ ਸਾਰੇ ਦੇ ਸਾਰਾ ਵਿਧਾਨ ਲਿਖਿਆ। ਤੇ ਉਹ ਜਿਹੜਾ ਵਿਧਾਨ ਹੈ, ਦੇਖੋ ਵਿਧਾਨ ਦੀ ਕਾਪੀ ਹੁਣ ਕਾਂਗਰਸ ਹਿੰਦੁਸਤਾਨ ਦਾ ਵਿਧਾਨ ਜਿਹੜਾ ਹੈ ਨਾ ਉਹ ਕਾਂਗਰਸ ਪਾਰਟੀ ਨੇ ਲਿਖਿਆ ਸੀ। ਤੇ ਹੁਣ ਤੁਹਾਨੂੰ ਪਤਾ ਹੈ ਵੀ ਵਿਧਾਨ ਦੀ, ਮੈਨੂੰ ਇੱਕ ਗੱਲ ਦੱਸੋ ਵੀ ਐਮਪੀਆਂ ਕੋਲੋਂ ਜਾ ਕਰਕੇ ਪੁੱਛ ਲਓ ਕਿਸੇ ਨੇ ਵਿਧਾਨ ਪੜ੍ਹੇ, ਕੋਈ ਨਹੀਂ ਪੜ੍ਹਦਾ ਹੁੰਦਾ। ਪਰ ਉਸ ਵਿਧਾਨ ਨੂੰ ਮੰਨਦੇ ਸਾਰੇ ਨੇ। ਜਿਹੜਾ ਦਸਮ ਗ੍ਰੰਥ ਹੈ ਨਾ ਇਹ ਖਾਲਸੇ ਪੰਥ ਦਾ ਵਿਧਾਨ ਹੈ ਤੇ ਖਾਲਸੇ ਪੰਥ ਨੇ ਹੁਣ ਜਿਹਦੀ ਕੋਈ ਸੇਧ ਲੈਣੀ ਹੈ ਨਾ ਉਹ ਉਹਦੇ ਵਿੱਚੋਂ ਲਊਗਾ। ਔਰ ਆਤਮਿਕ ਸੇਧ ਲੈਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਹੈ। ਔਰ ਮਹਾਰਾਜ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਹਾ ਉਪਦੇਸ਼ ਚੌਵਰਨਾ ਕੋ ਸਾਂਝਾ। ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਅਜਿਹੇ ਹੈ ਨਾ ਇਹ ਸਾਰੇ ਵਰਨਾ ਦੇ ਵਾਸਤੇ ਹੈ। ਉੱਥੇ ਜਾ ਕਰਕੇ ਹਿੰਦੂ ਵੀ ਅਰਦਾਸ ਕਰ ਸਕਦਾ ਹੈ, ਮੁਸਲਮਾਨ ਵੀ ਅਰਦਾਸ ਕਰ ਸਕਦਾ ਹੈ, ਸਿੱਖ ਵੀ ਅਰਦਾਸ ਕਰ ਸਕਦਾ ਹੈ, ਈਸਾਈ ਵੀ ਅਰਦਾਸ ਕਰ ਸਕਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੇ ਧਰਮਾਂ ਵਾਸਤੇ ਹੈ, ਸਭ ਦੇ ਵਾਸਤੇ ਹੈ, ਸਭ ਲਈ ਸਾਂਝੀ ਬਾਣੀ ਹੈ। ਜਿਹੜਾ ਦਸਮ ਗ੍ਰੰਥ ਹੈ ਨਾ, ਦਸਮ ਗ੍ਰੰਥ ਸਿਰਫ ਤੇ ਸਿਰਫ ਖਾਲਸੇ ਪੰਥ ਦਾ ਜਿਹਨੇ ਅੰਮ੍ਰਿਤ ਛਕਿਆ ਹੋਇਆ, ਦੂਸਰੇ ਦਾ ਗ੍ਰੰਥ ਹੀ ਹੈਨੀਗਾ, ਔਰ ਦੂਸਰੇ ਕੀ ਲੋੜ ਹੈ, ਇਹ ਸਾਡੇ ਖਾਲਸੇ ਪੰਥ ਦਾ। ਹੁਣ ਤੁਹਾਨੂੰ ਪਤਾ ਹੁਣ ਇੱਕ ਸਵਾਲ ਇਹ ਵੀ ਤਾਂ ਪੈਦਾ ਹੋ ਸਕਦਾ ਨਾ ਕਿ ਆਹ ਜਿਹੜੇ ਹਨਗੇ ਸਪੋਕਸਮੈਨੀਏ ਤੇ ਮਿਸ਼ਨਰੀਏ ਤੇ ਜਿਹੜੇ ਹਨਗੇ ਕੀ ਨਾਮ ਹੈ ਆਪਣਾ ਕਾਲੇ ਅਫਗਾਨੀਏ, ਹੁਣ ਇਹ ਵੀ ਆਖੀ ਜਾਂਦੇ ਇਹ ਅਕਾਲ ਤਖ਼ਤ ਦੀ ਲੋੜ ਤਾਂ ਹੈ ਨਹੀਂ ਸੀਗੀ ਜੀ, ਜਦੋਂ ਜਿਹੜਾ ਹੈਗਾ ਹਰਿਮੰਦਰ ਸਾਹਿਬ ਦੀ ਸਾਜਣਾ ਹੋ ਚੁੱਕੀ ਸੀਗੀ। ਅਕਾਲ ਤਖ਼ਤ ਦਾ ਸੰਬੰਧ ਸਿਰਫ ਤੇ ਸਿਰਫ ਖਾਲਸੇ ਪੰਥ ਨਾਲ ਹੈ, ਆਮ ਕੌਮਾਂ ਦੇ ਨਾਲ ਨਹੀਂ ਹੈ, ਆਮ ਸਿੱਖਾਂ ਦੇ ਨਾਲ ਨਹੀਂ ਹੈ। ਦੇਖੋ ਮੇਰੇ ਆਪਣੇ ਵੇਖਣ ਦੀ ਗੱਲ ਹੈ, ਅਕਾਲ ਤਖ਼ਤ ਦੇ ਉੱਪਰ ਅੱਜ ਵੀ ਨਿਯਮ ਤੁਸੀਂ ਜਾ ਕਰਕੇ ਪੜ੍ਹ ਕੇ ਵੇਖ ਲਵੋ, ਅਕਾਲ ਤਖ਼ਤ ਦੇ ਉੱਪਰ ਸਿਰਫ ਤੇ ਸਿਰਫ ਅੰਮ੍ਰਿਤਧਾਰੀ ਸਿੰਘ ਦੀ ਹੀ ਅਰਦਾਸ ਹੋ ਸਕਦੀ ਸੀ, ਦੂਜੇ ਦੀ ਨਹੀਂ ਹੋ ਸਕਦੀ। ਅਕਾਲ ਤਖ਼ਤ ਦੇ ਉੱਪਰ ਜਿਹੜਾ ਪ੍ਰਸ਼ਾਦ ਹੈ, ਜਿਹੜੇ ਦੇਗ ਹੈ, ਉਹ ਸਿਰਫ ਅੰਮ੍ਰਿਤਧਾਰੀ ਸਿੰਘ ਦੀ ਹੀ ਪ੍ਰਵਾਨ ਹੋ ਸਕਦੀ ਹੈ, ਦੂਜੇ ਦੀ ਨਹੀਂ ਹੋ ਸਕਦੀ। ਅਕਾਲ ਤਖ਼ਤ ਤੋਂ ਸਿਰੋ ਪਾਓ ਸਿਰਫ ਅੰਮ੍ਰਿਤਧਾਰੀ ਸਿੰਘ ਨੂੰ ਹੀ ਮਿਲ ਸਕਦਾ ਸੀ, ਦੂਸਰੇ ਨੂੰ ਨਹੀਂ ਸੀ ਮਿਲ ਸਕਦਾ। ਪਰ ਹਰਿਮੰਦਰ ਸਾਹਿਬ ਦੇ ਵਿੱਚੋਂ ਉੱਥੇ ਕੋਈ ਹਿੰਦੂ ਜਾਵੇ, ਮੁਸਲਮਾਨ ਜਾਵੇ, ਸਿੱਖ ਜਾਵੇ, ਸਭ ਦੀਆਂ ਅਰਦਾਸਾਂ ਹੁੰਦੀਆਂ ਨੇ, ਉੱਥੇ ਸਭ ਨੂੰ ਸਿਰੋ ਪਾਓ ਮਿਲਦਾ ਹੈ, ਉੱਥੇ ਸਭ ਨੂੰ ਸਨਮਾਨਿਤ ਹੁੰਦਾ ਹੈ। ਕਿਉਂ? ਕਿਉਂਕਿ ਉਹ ਧਾਰਮਿਕ ਗ੍ਰੰਥ ਸਭ ਲਈ ਸਾਂਝਾ ਹੈ। ਪਰ ਅਕਾਲ ਤਖ਼ਤ ਤੇ ਦਸਮ ਗ੍ਰੰਥ ਸਿਰਫ ਸਾਡੇ ਖਾਲਸੇ ਪੰਥ ਵਾਸਤੇ।
ਗੱਲ ਫਿਰ ਸ਼ਾਇਦ ਕਿ ਸਾਡੀ ਕਿਤੇ ਵਿਚੇ ਰਹਿ ਗਈ, ਅਸੀਂ ਗੱਲ ਆਰੰਭ ਕੀਤੀ ਸੀ ਚਰਿੱਤਰਾਂ ਤੋਂ, ਕੀ ਲੋੜ ਪਈ ਸੀ ਗੁਰੂ ਸਾਹਿਬ ਨੂੰ ਚਰਿੱਤਰ ਉਪਖਿਆਨ ਲਿਖਣ ਦੀ?
ਮੈਂ ਹੁਣ ਜੋ ਕੁਛ ਆਪ ਜੀ ਨੂੰ ਦੱਸਿਆ ਇਹ ਇਸੇ ਕਰਕੇ ਲਿਖੇ ਨੇ ਵੀ ਮੇਰੇ ਸਿੱਖ ਦਾ ਕਰੈਕਟਰ ਜਿਹੜਾ ਹੈ ਨਾ ਉਹ ਇੰਨਾ ਉੱਚਾ ਹੋਵੇ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਪੈਣਾ ਜਾਣੇ। ਹਾਂਜੀ, ਤੇ ਫਿਰ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਪਰਾਈ ਸੇਜ ਦੇ ਵਿੱਚ ਭੁੱਲ ਸੁਪਨੇ ਹੁਣ ਨਾ ਜਾਈਓ। ਆਪਣੀ ਔਰਤ ਦੇ ਨਾਲ ਮਹਾਰਾਜ ਸਾਹਿਬ ਕਹਿੰਦੇ ਨੇ ਵੀ ਤੁਸੀਂ ਜਿਹੜਾ ਨਾ ਉਹ ਪੂਰੀ ਤਰ੍ਹਾਂ ਦੇ ਨਾਲ ਰੰਗ ਮਾਣੋ, ਪਰ ਕਿਉਂਕਿ ਸਿੰਘਾਂ ਨੇ ਜੰਗਾਂ ਯੁੱਧਾਂ ਦੇ ਵਿੱਚ ਵਿਚਰਨਾ ਸੀ, ਅਗਰ ਸਿੰਘਾਂ ਵਾਸਤੇ ਇਹ ਕੜੜੀ ਦੇਖੋ ਜਿਹੜੀਆਂ ਸਾਡੀਆਂ ਚਾਰ ਬੱਜਰ ਕੁਰੈਤਾਂ ਨੇ ਉਹਨਾਂ ਦੇ ਵਿੱਚ ਵੀ ਇੱਕ ਬੱਜਰ ਕੁਰੈਤ ਇਹ ਹੈਗੀ ਪਰ ਨਾਰੀ ਦਾ ਜਿਹੜਾ ਹੈਗਾ ਉਹ ਸੰਗ ਨਹੀਂ ਕਰਨਾ। ਹੁਣ ਜਦੋਂ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਵਾਸਤੇ ਇੰਨੀ ਕਰੜੀ ਸ਼ਰਤ ਇਸੇ ਕਰਕੇ ਲਾਈ ਕਿ ਕਿਤੇ ਉਹ ਨਾ ਹੋਵੇ ਮੇਰਾ ਖਾਲਸਾ ਜਿੱਤਾਂ ਜਿੱਤ ਕਰਕੇ ਮਾਰਾ ਮਾਰ ਕਰਕੇ ਕਿਤੇ ਨਾ ਹੋਵੇ ਦੂਜਿਆਂ ਦੀਆਂ ਧੀਆਂ ਭੈਣਾਂ ਦੇ ਚੱਕਰਾਂ ਚ ਹੀ ਫਸਿਆ ਰਹੇ। ਇਸ ਕਰਕੇ
ਡਾਕਟਰ ਸਾਹਿਬ ਹੁਣੇ ਹੁਣੇ ਆਪਾਂ ਗੱਲ ਕੀਤੀ ਸੀ, ਮੈਂ ਮੁੜ ਰਿਪੀਟ ਕਰਾਉਣੀ ਚਾਹੁੰਦਾ ਕਿਉਂਕਿ ਇਹ ਗੱਲ ਪੂਰੇ ਇੰਟਰਨੈਸ਼ਨਲ ਲੈਵਲ ਤੇ ਪੂਰੇ ਵਰਲਡ ਦੇ ਸ਼ਰੋਤਿਆਂ ਨੇ ਸੁਣਨੀ ਹੈ ਕਿ ਵਾਕਈ ਹੀ ਤੁਸੀਂ ਬੰਗਲਾ ਸਾਹਿਬ ਵਿੱਚ ਜੇ ਆਪ ਜੀ ਨੂੰ ਸਮਾਂ ਦਿੱਤਾ ਜਾਏ ਤੇ ਚਰਿੱਤਰੋਪਖਿਆਨ ਦੀ ਕਥਾ ਸਮੁੱਚੀ ਸੰਗਤ ਦੀ ਮੌਜੂਦਗੀ ਚ, ਆਪਣੇ ਪਰਿਵਾਰ ਦੀ ਮੌਜੂਦਗੀ ਚ ਤੇ ਬਾਕੀ ਸਾਰਿਆਂ ਦੀ ਮੌਜੂਦਗੀ ਚ ਕਰੋਗੇ?
ਮੈਂ ਕਿਹਾ ਜੀ ਸ਼ੋਰ, ਮੈਂ ਕਿਹਾ ਮੈਂ ਟੈਲੀਵਿਜ਼ਨ ਦੇ ਉੱਪਰ ਕਰਨ ਨੂੰ ਤਿਆਰ ਹੈ, ਤੁਸੀਂ ਮੈਨੂੰ ਸਮਾਂ ਦਵਾ ਦਿਓ।
ਜੇ ਉੱਥੇ ਹੁੱਲੜਬਾਜ਼ੀ ਹੋਈ ਫਿਰ
ਹੁੱਲੜਬਾਜ਼ੀ ਹੋਈ। ਦੇਖੋ ਇੱਕ ਗੱਲ, ਪਹਿਲੀ ਸ਼ਰਤ ਤੇ ਇਹ ਹੈ ਵੀ ਅਗਰ ਉਹਨਾਂ ਦੇ ਵਿੱਚ ਵਾਕਈ ਇਨਸਾਨੀਅਤ ਹੈ ਔਰ ਉਹ ਵਾਕਈ ਕੁਛ ਜਾਣਨਾ ਚਾਹੁੰਦੇ ਨੇ ਕਿ ਵੀ ਅਸੀਂ ਇਸ ਚਰਿੱਤਰ ਉਪਖਿਆਨ ਚ ਕੀ ਲਿਖਿਆ, ਤੇ ਫਿਰ ਤਾਂ ਕੋਈ ਹੁੱਲੜਬਾਜ਼ੀ ਕਰਦਾ ਨਹੀਂ। ਔਰ ਜਿਹੜੇ ਬੰਦਿਆਂ ਨੇ ਸ਼ਰਾਰਤ ਹੀ ਕਰਨੀ ਹੈ ਉਹਨਾਂ ਦੀ ਤਾਂ ਫਿਰ ਜ਼ਿੰਮੇਵਾਰੀ ਅਗਲਿਆਂ ਦੀ ਹੋਊਗੀ ਨਾ ਜਿਹੜੇ ਕਥਾ ਕਰਵਾਉਣਗੇ। ਔਰ ਹੁੱਲੜਬਾਜ਼ੀ ਉਹ ਗੁਰਦੁਆਰਿਆਂ ਚ ਹੀ ਕਿਉਂ ਕਰਦੇ ਨੇ? ਘਰ ਦੇ ਵਿੱਚ ਟੈਲੀਵਿਜ਼ਨ ਹੁੰਦਾ, ਉੱਥੇ ਕਿਉਂ ਨਹੀਂ ਕਰਦੇ ਵੀ? ਉੱਥੇ ਤਾਂ ਆਪਣੀਆਂ ਜਿਹੜੇ ਅਮੀਰ ਬੰਦੇ ਨੇ ਉਹਨਾਂ ਨੇ ਹਰ ਇੱਕ ਕਮਰੇ ਵਿੱਚ ਇੱਕ ਇੱਕ ਟੈਲੀਵਿਜ਼ਨ ਲਾਇਆ ਹੋਇਆ। ਔਰ ਤੁਹਾਨੂੰ ਪਤਾ ਹੈ ਕਿ ਨੌਜਵਾਨ ਬੱਚਾ ਉਹ ਹਮੇਸ਼ਾ ਵਾਸਤੇ ਉਸ ਨੂੰ ਧਾਰਮਿਕ ਗੱਲਾਂ ਤੇ ਕਥਾ ਨਹੀਂ ਚੰਗੀਆਂ ਲੱਗਦੀਆਂ ਹੁੰਦੀਆਂ, ਉਸ ਨੂੰ ਸੈਕਸ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ। ਔਰ ਅਕਸਰ ਤੁਸੀਂ ਵੇਖਿਆ ਹੋਣਾ ਬੱਚੇ ਬੱਚੀਆਂ ਜਿਹੜੇ ਇਹੋ ਜਿਹੇ ਸਾਰੇ ਪ੍ਰੋਗਰਾਮ ਦੇਖਦੇ ਨੇ ਤੇ ਉਦੋਂ ਕਿਉਂ ਨਹੀਂ ਉਹ ਹੁੱਲੜਬਾਜ਼ੀ ਕਰਦੇ ਵੇ? ਔਰ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਸਮਝਾਉਣ ਵਾਸਤੇ ਇਹ ਦੱਸ ਦਿੱਤਾ ਕਿ ਔਰਤਾਂ ਕਿਸ ਢੰਗ ਦੇ ਨਾਲ ਮਨੁੱਖ ਨੂੰ ਉਸਦੇ ਕਰੈਕਟਰ ਤੋਂ ਗੇਰ ਸਕਦੀਆਂ ਨੇ, ਤੇ ਫਿਰ ਉੱਥੇ ਕਿਉਂ ਹੁੱਲੜਬਾਜ਼ੀ? ਦਰਅਸਲ ਚ
ਡਾਕਟਰ ਸਾਹਿਬ ਅਗਲਾ ਸਵਾਲ
ਜੀ,
ਕਿਉਂਕਿ ਆਪ ਜੀ ਟਕਸਾਲ ਨਾਲ ਬਹੁਤ ਲੰਬਾ ਸਮਾਂ ਜੁੜੇ ਰਹੇ ਹੋ ਤੇ ਹੁਣ ਲਗਭਗ ਸਮੁੱਚੇ ਪੰਥ ਵਿਚ ਦਸ਼ਮ ਗ੍ਰੰਥ ਦੀ ਵਿਰੋਧੀ ਧਿਰਾਂ ਚ ਇਹ ਗੱਲ ਕਹੀ ਜਾਂਦੀ ਹੈ ਕਿ ਡਾਕਟਰ ਅਨੋਖ ਸਿੰਘ ਐਸਾ ਇਕ ਵਾਹਦ ਸ਼ਖਸ ਹੈ ਜਿਹੜਾ ਕਿ ਦਸ਼ਮ ਗ੍ਰੰਥ ਦੇ ਪੱਖ ਚ ਬਹੁਤ ਐਗਰੈਸਿਵਲੀ ਬਹੁਤ ਜ਼ਬੇ ਨਾਲ ਖੜਾ ਹੈ। ਕੀ ਦਸ਼ਮ ਗ੍ਰੰਥ ਵਿਚਲੀਆਂ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਸਾਨੂੰ ਹਿੰਦੂਵਾਦ ਵੱਲ ਨਹੀਂ ਲਿਜਾਂਦੀਆਂ?
ਮੈਨੂੰ ਇੱਕ ਗੱਲ ਦੱਸੋ, ਅਸੀਂ ਰੋਜ਼ ਇੰਨਾ ਕੁਛ ਪੜ੍ਹਦੇ ਹਾਂ, ਇੰਨਾ ਕੁਛ ਟੈਲੀਵਿਜ਼ਨ ਦੇਖਦੇ ਹਾਂ ਤੇ ਉਹਨਾਂ ਨੂੰ ਪੜ੍ਹ ਕੇ ਸੁਣ ਕਰਕੇ ਤਾਂ ਅਸੀਂ ਹਿੰਦੂ ਬਣੇ ਨਹੀਂ ਗੇ। ਔਰ ਉੱਥੇ ਮੈਨੂੰ ਇਹ ਦੱਸੋ ਵੀ ਕਿਹੜੀ ਗੱਲ ਐਸੀ ਹੈ ਜਿਹੜੀ ਕਿ ਸਾਨੂੰ ਹਿੰਦੂ ਧਰਮ ਦੇ ਵੱਲ ਪ੍ਰੇਰਿਤ ਕਰਦੀ ਹੈ, ਜਿਹੜੀ ਗੱਲ ਇਹ ਕਹਿੰਦੀ ਹੈ ਕਿ ਅਸੀਂ ਤੁਸੀਂ ਹਿੰਦੂ ਬਣੋ? ਦੇਖੋ ਇਹ ਸਾਰੇ ਦਾ ਸਾਰਾ ਹਿੰਦੂਵਾਦ ਦਾ ਇੱਕ ਚੱਕਰ ਹੈ, RSS ਦਾ ਚੱਕਰ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜਿੱਥੇ, ਹੁਣ ਦੇਖੋ ਕਹਾਣੀਆਂ ਤਾਂ ਜੋ ਪਹਿਲਾਂ ਬੀਤ ਚੁੱਕੀਆਂ ਉਹੀ ਲਿਖੀਆਂ ਜਾਣੀਆਂ ਸੀ ਨਾ, ਆਉਣ ਵਾਲੀ ਕਹਾਣੀ ਤਾਂ ਲਿਖੀ ਨਹੀਂ ਜਾਂਦੀ ਹੁੰਦੀ ਜੀ। ਹੁਣ ਜੇ ਰਾਮ ਚੰਦਰ ਸਾਡੇ ਹਿੰਦੁਸਤਾਨ ਦਾ ਇੱਕ ਬਹੁਤ ਵੱਡਾ ਨਾਇਕ ਹੋਇਆ, ਕ੍ਰਿਸ਼ਨ ਹਿੰਦੁਸਤਾਨ, ਜਦ ਤੱਕ ਹਿੰਦੁਸਤਾਨ ਤੇ ਇਹ ਦੁਨੀਆਂ ਰਹੂਗੀ, ਰਾਮ ਚੰਦਰ ਕਹਾਣੀਆਂ, ਕ੍ਰਿਸ਼ਨ ਦੀਆਂ ਕਹਾਣੀਆਂ ਜਾਂ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਇਹ ਕਦੇ ਵਾਸਤੇ ਮਿਟ ਨਹੀਂ ਸਕਦੀਆਂ, ਕੋਈ ਜ਼ੋਰ ਲਾ ਲਵੇ। ਹੁਣ ਆਖਿਰ ਇਹਨਾਂ ਕਹਾਣੀਆਂ ਦੇ ਵਿੱਚੋਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਕਹਾਣੀਆਂ ਸਾਡੇ ਸਿੱਖਾਂ ਨੂੰ ਤੇ ਦੂਜਿਆਂ ਨੂੰ ਉਪਦੇਸ਼ ਦੇਣ ਵਾਸਤੇ ਦੇਣੀਆਂ ਸੀ, ਇੱਕ ਤਾਂ ਇਹ ਗੱਲ ਸੀ। ਦੂਜੀ ਗੱਲ ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਪਰ ਰਾਮ ਚੰਦਰ ਜੀ ਦੀ ਗੱਲ ਆਉਂਦੀ ਹੈ, ਕ੍ਰਿਸ਼ਨ ਦੀ ਗੱਲ ਆਉਂਦੀ ਹੈ, ਦੇਵੀ ਦੇਵਤਿਆਂ ਦੀ ਗੱਲ ਆਉਂਦੀ ਹੈ, ਜਿੱਥੇ ਇਹ ਗੱਲਾਂ ਆਉਂਦੀਆਂ ਹਨ ਤੇ ਫਿਰ ਉਹ ਅਸੀਂ ਜਾ ਕਰਕੇ ਪੰਡਤਾਂ ਨੂੰ ਪੁੱਛਦੇ ਵੀ ਰਾਮ ਚੰਦਰ ਕੌਣ ਹੋਇਆ, ਕ੍ਰਿਸ਼ਨ ਕੌਣ ਹੋਇਆ, ਤੇ ਫਿਰ ਪੰਡਤਾਂ ਨੇ ਤਾਂ ਆਪਣੇ ਹਿਸਾਬ ਦੇ ਨਾਲ ਹੀ ਉਹ ਕਹਾਣੀਆਂ ਸੁਣਾਉਣੀਆਂ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਕਿ ਮੇਰੇ ਸਿੱਖ ਨੂੰ ਦੂਜੇ ਪਾਸੋਂ ਜਾ ਕਰਕੇ ਕਹਾਣੀ ਨਾ ਸੁਣਨੀ ਪਵੇ, ਉਹ ਕਹਾਣੀ ਦੀ ਅਸਲੀਅਤ ਜਿਹੜੀ ਸੀਗੀ ਉਹ ਦਸਮ ਗ੍ਰੰਥ ਵਿੱਚ ਲਿਖ ਕੇ ਦੇ ਦਿੱਤੀ ਹੈ। ਪਰ ਨਾਲ ਇਹ ਕਹਿ ਦਿੱਤਾ ਹੈ ਮਹਾਰਾਜ ਸਾਹਿਬ ਜੀ ਨੇ, ਰਾਮ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ। ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ, ਮਾਰ ਸਪਸ਼ਟ ਕਰ ਦਿੱਤਾ ਹੈ। ਫਿਰ ਇਹ ਵੀ ਨਾਮ ਕਿਹਾ ਕਾਣ ਸੁਣਿਓ ਪਹਿਚਾਨ ਨਾ ਤਿੰਨ ਸੌ। ਮਹਾਰਾਜ ਸਾਹਿਬ ਕਹਿੰਦੇ ਮੈਂ ਇਹਨਾਂ ਦੀਆਂ ਗੱਲਾਂ ਕਹਾਣੀਆਂ ਕੰਨਾਂ ਨਾਲ ਸੁਣੀਆਂ ਨੇ ਪਰ ਮੈਂ ਇਹਨਾਂ ਨੂੰ ਮੰਨਦਾ ਨਹੀਂ ਗਾ। ਹੁਣ ਜਦੋਂ ਸਪਸ਼ਟ ਗੱਲ ਕਰ ਦਿੱਤੀ ਮਹਾਰਾਜ ਸਾਹਿਬ ਜੀ ਨੇ ਬਈ ਇਹ ਜੋ ਕੁਛ ਮਰਜ਼ੀ ਕਹੀ ਜਾਣ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ, ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ, ਜੋ ਸਪਸ਼ਟ ਗੱਲ ਕਹਿ ਦਿੱਤੀ ਵੀ ਅਸੀਂ ਇਹਨਾਂ ਨੂੰ ਬਿਲਕੁਲ ਨਹੀਂ ਮੰਨਣਾ, ਸਾਡਾ ਪੰਥ ਨਿਆਰਾ ਹੈ, ਅਸੀਂ ਖਾਲਸੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਏ ਹੋਏ ਪੂਨਿਆਂ ਤੇ ਚੱਲਿਆ। ਫਿਰ ਹੋਰ ਦੇਸੋ ਅੱਜ ਤੱਕ ਹੁਣ ਤੱਕ ਆਦਿ ਕਾਲ ਤੋਂ ਲੈ ਕਰਕੇ ਜਦ ਵੀ ਹਿੰਦੁਸਤਾਨ ਦੇ ਵਿੱਚ ਕੋਈ ਸਾਹਿਤ ਲਿਖਿਆ ਜਾਂਦਾ ਸੀਗਾ ਨਾ, ਸਭ ਤੋਂ ਪਹਿਲਾਂ ਗਣੇਸ਼ ਦੀ ਪੂਜਾ ਕੀਤੀ ਜਾਂਦੀ ਸੀ। ਪਰ ਮਹਾਰਾਜ ਸਾਹਿਬ ਜੀ ਨੇ ਇੱਥੇ ਪਤਾ ਕੀ ਕਿਹਾ ਦਸਮ ਗ੍ਰੰਥ ਲਿਖਣ ਦਿਆ ਹੋਇਆ, ਮੈਂ ਨਾ ਗਣੇਸ਼ਾ ਪ੍ਰਥਮ ਬਣਾਊ, ਮੈਂ ਆਖੇ ਗਣੇਸ਼ ਨੂੰ ਜਿਹੜਾ ਹੈਗਾ ਨਾ, ਕਿਉਂਕਿ ਸਾਹਿਤਕਾਰ ਸਭ ਤੋਂ ਪਹਿਲਾਂ ਗਣੇਸ਼ ਦੀ ਪੂਜਾ ਕਰਦਾ ਸੀ, ਸਰਸਵਤੀ ਦੀ ਪੂਜਾ ਕਰਦਾ ਸੀ, ਪਰ ਗੁਰੂ ਗੋਬਿੰਦ ਸਿੰਘ ਸਪਸ਼ਟ ਕਰ ਦਿੱਤਾ ਮੈਂ ਨਾ ਗਣੇਸ਼ਾ ਪ੍ਰਥਮ ਬਣਾਉ, ਕਿਸ਼ਨ ਵਿਸ਼ਨ ਕਬੂ ਨਾ ਤਿਉ, ਸਪਸ਼ਟ ਕਰ ਦਿੱਤਾ, ਕਹਿੰਦਾ ਮੈਂ ਇਹਨਾਂ ਨੂੰ ਬਿਲਕੁਲ ਨਹੀਂ ਮੰਨਦਾ। ਕਾਣ ਸੁਣੋ ਪਹਿਚਾਨ ਨਾ ਤਿੰਨ ਸੌ, ਮੈਂ ਇਹਨਾਂ ਦੀਆਂ ਕਹਾਣੀਆਂ ਇਹਨਾਂ ਦੀਆਂ ਗੱਲਾਂ ਕੰਨਾਂ ਨਾਲ ਸੁਣੀਆਂ ਪਰ ਮੇਰਾ ਇਹਨਾਂ ਨਾਲ ਮਤਲਬ ਨਹੀਂ, ਮੈਂ ਸਿਰਫ ਜੋ ਸੁਣੀਆਂ ਸੁਣਾਈਆਂ ਕਹਾਣੀਆਂ ਨੇ ਉਹ ਮੈਂ ਆਪਣੇ ਆਉਣ ਵਾਲੇ ਸਿੱਖਾਂ ਨੂੰ ਜਿਹੜਾ ਹੈਗਾ ਉਹ ਲਿਖ ਕਰਕੇ ਦੇ ਕਰਕੇ ਮੈਂ ਚੱਲਿਆ। ਸੋ ਇਸ ਵਿੱਚ ਸਾਨੂੰ ਕੋਈ ਭਰਮ ਕੋਈ ਵਹਿਮ ਰਹਿ ਨਹੀਂ ਜਾਂਦਾ ਉਹਦਾ ਪਿੱਛੇ। ਔਰ ਫਿਰ ਜੇ ਕਰਕੇ ਦਸਮ ਗ੍ਰੰਥ ਜਿਹੜਾ ਨਾ ਇਸ ਦਾ ਪ੍ਰਚਾਰ ਹੁੰਦਾ ਹੈ, ਤੇ ਤੁਹਾਨੂੰ ਪਤਾ ਹੈ ਕਿ ਜਿਹੜਾ ਬੰਦਾ ਦਸਮ ਗ੍ਰੰਥ ਨੂੰ ਪੜ੍ਹ ਲੂਗਾ, ਜਦੋਂ ਇਹੋ ਜਿਹੀਆਂ ਚੀਜ਼ਾਂ ਪੜ੍ਹੂਗਾ ਵੀ ਮਹਾਰਾਜ ਸਾਹਿਬ ਤੇ ਇਹ ਆਖੀ ਜਾਂਦਾ ਵੀ ਸਾਡਾ ਤੇ ਇਹਨਾਂ ਨਾਲ ਮਤਲਬ ਵੀ ਕੋਈ ਨਹੀਂ ਗਾ, ਤੇ ਇੱਥੇ ਤਾਂ ਥਾਂ ਥਾਂ ਦੇ ਉੱਪਰ ਦਸਮ ਗ੍ਰੰਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਦੇਵੀ ਦੇਵਤਿਆਂ ਦੀ ਤੇ ਇਹਨਾਂ ਦੀ ਰਾਮਚੰਦਰ ਕ੍ਰਿਸ਼ਨ ਦੀ ਇਹਨਾਂ ਦੀ ਜਿਹੜੀ ਹੈਗਾ ਕੰਡੈਮ ਕੀਤਾ ਇਹਨਾਂ
ਨੇ। ਤੁਹਾਡੀਆਂ ਸਾਰੀਆਂ ਗੱਲਾਂ ਤਾਂ ਉਹ ਜਾਪਦਾ ਜਿਵੇਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਦਸ਼ਮ ਗ੍ਰੰਥ ਦੇ ਜਿਹੜੇ ਵਿਰੋਧੀ ਹਨ
ਉਹ ਆਰਐਸਐਸ ਦੇ ਬੰਦੇ ਨੇ, ਔਰ ਇਹ ਚਾਹੁੰਦੇ ਨੇ ਵੀ ਇਹ ਬੰਦ ਹੋ ਜਾਵੇ, ਕਿਉਂਕਿ ਜੇ ਇਹ ਬੰਦ ਹੋ ਗਿਆ ਦਸਮ ਗ੍ਰੰਥ ਤੇ ਮੈਨੂੰ ਇੱਕ ਗੱਲ ਦੱਸੋ, ਸਾਡੇ ਖਾਲਸੇ ਪੰਥ ਦੀ ਰੌਹ ਰੀਤ ਕਿੱਥੋਂ ਲਿਆਵਾਂਗੇ, ਖਾਲਸੇ ਪੰਥ ਦੇ ਬੋਲ ਵਾਲੇ ਕਿੱਥੋਂ ਲਿਆਵਾਂਗੇ, ਗੁਰੂ ਗੋਬਿੰਦ ਸਿੰਘ ਦੀਆਂ ਲਿਖਤਾਂ ਅਸੀਂ ਕਿੱਥੋਂ ਲਿਆਵਾਂਗੇ, ਅੰਮ੍ਰਿਤ ਦੀਆਂ ਬਾਣੀਆਂ ਅਸੀਂ ਕਿੱਥੋਂ ਲਿਆਵਾਂਗੇ, ਇਹ ਸਾਰੇ ਦਾ ਸਾਰਾ ਖਾਲਸੇ ਪੰਥ ਨੂੰ ਖਤਮ ਕਰਨ ਵਾਸਤੇ ਇਹ ਸਾਰਾ ਕੁਛ ਕੀਤਾ ਜਾ ਰਿਹਾ। ਹੁਣ ਇਹ ਕਹਿ ਰਿਹਾ ਜੀ ਇਕੱਲੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਗੱਲ ਕਰੋ, ਮੈਨੂੰ ਇਹ ਦੱਸੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁਸੀਂ ਕਛਹਿਰਾ ਪਰਨਾ ਕਿੱਥੋਂ ਲਿਆਓਗੇ, ਕਿਰਪਾਨਾਂ ਕਿੱਥੋਂ ਲਿਆਓਗੇ, ਅੰਮ੍ਰਿਤ ਦੀਆਂ ਬਾਣੀਆਂ ਕਿੱਥੋਂ ਲਿਆਵਾਂਗੇ, ਸਾਡੀਆਂ ਚਾਰ ਬਾਣੀਆਂ ਤਿੰਨ ਬਾਣੀਆਂ ਨਿਤਨੇਮ ਦੀਆਂ ਤੇ ਚੌਥੀ ਜਿਹੜੀ ਹੈਗੀ ਅਰਦਾਸ ਉਹ ਦਸਮ ਗ੍ਰੰਥ ਦੇ ਵਿੱਚੋਂ ਹੈ, ਤੇ ਸਾਡੇ ਦਾ ਸਾਰਾ ਜਿਹੜਾ ਮੁੱਢਲਾ ਬੇਸ ਹੀ ਸਾਡਾ ਖਤਮ ਹੋ ਗਿਆ ਖਾਲਸੇ ਪੰਥ ਦਾ, ਤੇ ਜਦੋਂ ਅਸੀਂ ਬੇਸ ਹੀ ਖਤਮ ਕਰ ਦਿੱਤਾ ਖਾਲਸਾ ਪੰਥ ਆਪਣੇ ਆਪ ਹੀ ਖਤਮ ਹੋ ਗਿਆ। ਇਹ ਖਾਲਸੇ ਪੰਥ ਨੂੰ ਖਤਮ ਕਰਨ ਦੀਆਂ ਚਾਲਾਂ ਨੇ, ਹੋਰ ਕੁਛ ਨਹੀਂ ਹੈ।
ਆਰਐਸਐਸ ਦਾ ਹੁਣੇ ਆਪ ਜੀ ਨੇ ਨਾਂ ਲਿਆ ਕਿ ਆਰਐਸਐਸ ਦਸ਼ਮ ਗ੍ਰੰਥ ਦਾ ਵਿਰੋਧ ਕਰਾ ਰਹੀ ਹੈ
ਜੀ,
ਜਦਕਿ ਵਿਰੋਧੀ ਧਿਰ ਦਾ ਇਹ ਕਹਿਣਾ ਕਿ ਕਿਉਂਕਿ ਦਸ਼ਮ ਗ੍ਰੰਥ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਨੇ ਇਸ ਲਈ ਆਰਐਸਐਸ ਦਾ ਇਸ ਦੇ ਸਮਰਥਨ ਚ ਹੈ।
ਨਹੀਂ ਮੇਰੇ ਇਹ ਨਹੀਂ ਸਮਝ ਆਉਂਦੀ, ਦੇਵੀ ਦੇਵਤਿਆਂ ਦੀਆਂ ਕਹਾਣੀਆਂ ਹੋਣ ਦੇ ਨਾਲ ਕੀ ਤੁਸੀਂ ਸਮਰਥਨ ਵਿੱਚ ਹੋ ਜਾਓਗੇ? ਦੇਵੀ ਦੇਵਤਿਆਂ ਦੀਆਂ ਕਹਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦੀਆਂ ਨੇ, ਉਹਨਾਂ ਦਾ ਵਰਣਨ ਤੁਸੀਂ ਕਿੱਥੋਂ ਲਵਾਂਗੇ? ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਉਹੀ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਜਿਹੜੀਆਂ ਨਾ ਉਹ ਡਿਟੇਲ ਦੇ ਵਿੱਚ ਉਹ ਦਸਮ ਗ੍ਰੰਥ ਦੇ ਵਿੱਚ ਲਿਖੀਆਂ ਹੋਈਆਂ ਨੇ।
ਸੋ ਆਪ ਜੀ ਦੇ ਕਹਿਣ ਦਾ ਭਾਵ ਇਹ ਹੈ ਕਿ ਆਰਐਸਐਸ ਦਸ਼ਮ ਗ੍ਰੰਥ ਦਾ ਸਮਰਥਨ ਨਹੀਂ ਕਰ ਰਹੀ ਬਲਕਿ ਵਿਰੋਧ ਕਰ ਰਹੀ,
ਵਿਰੋਧ ਕਰ ਰਹੀ।
ਡਾਕਟਰ ਸਾਹਿਬ ਨਾਲ ਆਉਣ ਵਾਲੇ ਸਮੇਂ ਚ ਪਾਠਕਾਂ ਵੱਲੋਂ ਤੇ ਖਾਸ ਤੌਰ ਤੇ ਦਸ਼ਮ ਗ੍ਰੰਥ ਦੀ ਵਿਰੋਧੀ ਧਿਰ ਵੱਲੋਂ ਪੁੱਛੇ ਜਾਣ ਵਾਲੇ ਸਵਾਲ ਜਿਹੜੇ ਪੰਥਕ .fm ਰਾਹੀਂ ਆਉਣਗੇ ਸਾਡੇ ਤੱਕ, ਡਾਕਟਰ ਸਾਹਿਬ ਨੂੰ ਤੇ ਹੋਰ ਪੰਥਕ ਵਿਦਵਾਨਾਂ ਨੂੰ ਅਸੀਂ ਜ਼ਰੂਰ ਪੁੱਛਾਂਗੇ। ਜਾਂਦੇ ਜਾਂਦੇ ਡਾਕਟਰ ਸਾਹਿਬ ਨੂੰ ਇੱਕ ਬੇਨਤੀ ਕਰਾਂਗੇ ਕਿ ਲਾਸਟ ਸੰਦੇਸ਼ ਆਪ ਜੀ ਕੀ ਦੇਣਾ ਚਾਹੁੰਦੇ ਹੋ?
ਦੇਖੋ ਇੱਕ ਗੱਲ ਤੁਸੀਂ ਹੋਰ ਦੇਖੋ, ਅੱਜ ਤੱਕ ਅਕਾਲ ਤਖ਼ਤ ਦੀ ਮਰਿਆਦਾ ਹੋਰ ਚੱਲੀ ਆ ਰਹੀ ਹੈ, ਸ੍ਰੀ ਹਰਿਮੰਦਰ ਸਾਹਿਬ ਦੀ ਹੋਰ ਚੱਲੀ ਆ ਰਹੀ ਹੈ। ਇਹ ਵੇਖ ਲਿਓ ਜੀ ਤੁਸੀਂ ਬਿਸ਼ਕ ਅਕਾਲ ਤਖ਼ਤ ਦੇ ਉੱਪਰ ਬੋਲੇ ਸੋਨ ਹਾਲ ਜਿਹੜਾ ਕਿ ਖਾਲਸੇ ਦਾ ਜੈਕਾਰ ਹੈ ਉਹ ਬੁਲਾਇਆ ਜਾਂਦਾ ਹੈ, ਸ੍ਰੀ ਹਰਿਮੰਦਰ ਸਾਹਿਬ ਵਿੱਚ ਨਹੀਂ ਬੁਲਾਇਆ ਜਾਂਦਾ। ਕਿਉਂ? ਕਿਉਂਕਿ ਅਕਾਲ ਤਖ਼ਤ ਖਾਲਸੇ ਦਾ ਹੈ, ਦਸਮ ਗ੍ਰੰਥ ਖਾਲਸੇ ਦਾ ਹੈ। ਔਰ ਅੱਜ ਤੱਕ ਮੇਰੇ ਆਪਣੇ ਅੱਖੀਂ ਵੇਖਣ ਦੀ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਦਸਮ ਦੀ ਬੀੜ ਪ੍ਰਕਾਸ਼ ਹੋਇਆ ਕਰਦੀ ਸੀ, ਆਨੰਦਪੁਰ ਸਾਹਿਬ ਦੇ ਵਿੱਚ ਇਹ ਜਿਹੜੀ ਬੀੜ ਸੀ ਪ੍ਰਕਾਸ਼ ਹੋਇਆ ਕਰਦੀ ਸੀ।
ਕਿਹੜੇ ਸੰਤ ਦੀ ਡਾਕਟਰ ਸਾਹਿਬ ਜੀ ਗੱਲ ਕਰ ਰਹੇ ਹੋ? ਫਿਰ ਅੱਗੇ ਵੱਧ ਤੁਰੀ ਹੈ, ਅਸੀਂ ਸਮਾਪਤੀ ਕਰਨੀ ਚਾਹੁੰਦੇ ਸੀ, ਲੇਕਿਨ ਗੱਲ ਫਿਰ ਅੱਗੇ ਵੱਧ ਤੁਰੀ ਹੈ। ਕਦੋਂ ਤੱਕ
ਮੈਨੂੰ
ਜਾਂ ਅਕਾਲ ਤਖ਼ਤ?
ਦੇਖੋ ਜੀ, ਮੈਂ ਪਹਿਲੀ ਵਾਰ ਜਦੋਂ 11ਵੀਂ ਚ ਪੜ੍ਹਦਾ ਸੀਗਾ, 1965 ਦੀ ਗੱਲ ਹੈ ਸ਼ਾਇਦ, ਉਦੋਂ ਮੈਨੂੰ ਮੇਰੇ ਪਿਤਾ ਜੀ ਲੈ ਕਰਕੇ ਗਏ। ਅਸੀਂ ਉੱਥੇ ਜਾ ਕੇ ਨਮਸਕਾਰ ਕੀਤੀ ਤੇ ਜਦੋਂ ਨਮਸਕਾਰ ਕੀਤੀ ਸਾਹਮਣੇ ਸ਼ਸਤਰ ਪਏ ਹੋਏ ਸਨਗੇ, ਸੱਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ ਤੇ ਖੱਬੇ ਪਾਸੇ ਦਸਮ ਗ੍ਰੰਥ ਦੀ ਬੀੜ ਸੀ। ਔਰ ਮੇਰੇ ਪਿਤਾ ਜੀ ਨੇ ਸਾਨੂੰ ਇਹ ਦੱਸਿਆ ਕਿ ਇਹ ਦਸਮ ਗ੍ਰੰਥ ਦੀ ਬੀੜ ਹੈ ਭਾਈ, ਔਰ ਇਹ ਜਿਹੜੀ ਹੈਗੀ ਇਹ ਆਦ ਜਿਹੜੀ ਬੀੜ ਆ। ਔਰ ਮੇਰੇ ਖਿਆਲ ਦੇ ਵਿੱਚ ਸ਼ਾਇਦ ਇਹ 84 ਤੋਂ ਜਿਹੜਾ ਨਾ ਨੇੜੇ ਤੇੜੇ ਇਹ, ਜਾਂ 80-82 ਦੇ ਨੇੜੇ ਤੇੜੇ ਇੱਥੋਂ ਸ਼ਾਇਦ ਇਹਨਾਂ ਨੇ ਚੱਕਿਆ, ਪਰ ਮੇਰਾ ਖਿਆਲ ਹੈ ਕਿ 84 ਤੋਂ ਬਾਅਦ ਵਿੱਚ ਹੀ ਇਹ ਜਿਹੜੀ ਬੀੜ ਹੈ ਉੱਥੋਂ ਚੁੱਕੀ ਗਈ ਹੈ। ਮੈਂ ਜਿਵੇਂ ਬੇਨਤੀ ਕੀਤੀ ਹੈ ਕਿ ਜਿਹੜੀਆਂ ਬਾਣੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜਿਹੜੀਆਂ ਗੁਰਬਾਣੀਆਂ ਉਚਾਰਨ ਕੀਤੀਆਂ ਨੇ, ਦੇਖੋ ਇੱਥੇ ਅਸੀਂ ਇੱਕ ਅਰਦਾਸ ਕਰਦੇ ਹਾਂ ਹਰਿਮੰਦਰ ਸਾਹਿਬ ਦੇ ਵਿੱਚ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ। ਹੁਣ ਇੱਕ ਅਰਦਾਸ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ, ਪਰ ਸ਼ਾਇਦ ਬਹੁਤ ਘੱਟ ਸਿੰਘਾਂ ਦਾ ਧਿਆਨ ਗਿਆ, ਪੜ੍ਹਦੇ ਅਸੀਂ ਰੋਜ਼ ਹਾਂ ਉਹ। ਹੁਣ ਮਹਾਰਾਜ ਸਾਹਿਬ ਦੇਖੋ ਕੀ ਅਰਦਾਸ ਕਰ ਰਹੇ ਨੇ। ਮਹਾਰਾਜ ਸਾਹਿਬ ਕਹਿ ਰਹੇ, ਹਮਰੀ ਕਰੋ ਹਾਥ ਦੇ ਰੱਛਾ, ਹਮਰੀ ਕਰੋ ਹਾਥ ਦੇ ਰੱਛਾ। ਕਹਿ ਰਹੇ ਹਮਰੀ, ਹਮਰੀ ਦਾ ਮਤਲਬ ਹਮਾਰੀ, ਹੇ ਪ੍ਰਮਾਤਮਾ ਮੇਰੀ ਹੱਥ ਦੇ ਕੇ ਰੱਖਿਆ ਕਰੋ। ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਹਾਂ ਬਈ, ਤੇਰੀ ਚਿੱਤ ਦੀ ਇੱਛਾ ਕੀ ਹੈ ਬਈ? ਆਪਾਂ ਮਹਾਰਾਜ ਸਾਹਿਬ ਕੋਲ ਜਾ ਕੇ ਅਰਦਾਸ ਕਰਦੇ ਹਾਂ, ਮਹਾਰਾਜ ਸਾਹਿਬ ਸਾਡੀ ਕਿਰਪਾ ਕਰੋ, ਸਾਡੀ ਮਨੋਕਾਮਨਾ ਪੂਰਨ ਹੋਣ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਇਹ ਗੱਲ ਕਹਿ ਰਹੇ ਨੇ, ਪੂਰਨ ਹੋਏ ਚਿੱਤ ਕੀ ਇੱਛਾ। ਹਾਂ ਬਈ, ਕੀ ਇੱਛਾ ਤੇਰੀ? ਪਰਮਾਤਮਾ ਨੇ ਪੁੱਛਿਆ। ਤਬ ਚਰਨਨ ਮਨ ਰਹੇ ਹਮਾਰਾ, ਪਹਿਲੀ ਇੱਛਾ, ਹੇ ਪ੍ਰਮਾਤਮਾ ਤੇਰੇ ਚਰਨਾਂ ਦੇ ਵਿੱਚ ਮੇਰਾ ਮਨ ਲੱਗਿਆ ਰਹੇ। ਤਬ ਚਰਨਨ ਮਨ ਰਹੇ ਹਮਾਰਾ, ਅੱਗੇ ਕੀ ਕਹਿੰਦੇ ਨੇ ਧਿਆਨ ਦਿਓ, ਆਪਣਾ ਜਾਣ ਕਰੋ ਪ੍ਰਤਪਾਰਾ, ਮੈਨੂੰ ਆਪਣਾ ਸਮਝ ਕੇ ਮੇਰੀ ਪ੍ਰਤੀਪਾਲਣਾ ਕਰੋ। ਆਪਾਂ ਦੇਖੋ ਕਿਸੇ ਵੱਡੇ ਬੰਦੇ ਪਾਸ ਜਾਂਦੇ ਹਾਂ ਨਾ, ਤੇ ਉਸਨੂੰ ਕਹਿੰਦਾ ਦੇਖੋ ਜੀ ਮੈਂ ਤਾਂ ਤੁਹਾਡਾ ਹੀ ਹਾਂ ਤੇ ਮੈਨੂੰ ਆਪਦਾ ਸਮਝ ਕੇ ਮੇਰਾ ਕੰਮ ਕਰ ਦਿਓ। ਹੁਣ ਮਹਾਰਾਜ ਸਾਹਿਬ ਪ੍ਰਮਾਤਮਾ ਨੂੰ ਕਹਿ ਰਹੇ ਆਪਣਾ ਜਾਣ ਕਰੋ ਪ੍ਰਤਪਾਰਾ। ਫਿਰ ਅੱਗੇ ਕੀ ਕਹਿੰਦੇ ਆ, ਹਮਰੇ ਦੁਸ਼ਟ ਸਵੈ ਤੁਮ ਕਾਵੋ। ਹਮਰੇ ਦਾ ਮਤਲਬ ਮੇਰੇ, ਸਾਡੇ ਜਿੰਨੇ ਵੀ ਦੁਸ਼ਮਣ ਉਹਨਾਂ ਨੂੰ ਸਭ ਨੂੰ ਮਾਰ ਦਿਓ। ਇੱਥੇ ਮਹਾਰਾਜ ਸਾਹਿਬ ਨੇ ਇਹ ਨਹੀਂ ਕਿਹਾ ਕਿ ਸਾਰਿਆਂ ਦੇ ਦੁਸ਼ਮਣਾਂ ਨੂੰ ਮਾਰ ਦਿਓ, ਤੁਸੀਂ ਧਿਆਨ ਦਿਓ ਜੀ। ਹਮਰੇ ਦੁਸ਼ਟ ਸਵੈ ਤੁਮ ਕਾਵੋ, ਆਪ ਹੱਥ ਦੈ ਮੋਹੇ ਬਚਾਵੋ, ਮੈਨੂੰ ਆਪਣਾ ਹੱਥ ਦੇ ਕਰਕੇ ਰੱਖੋ, ਆਪ ਹੱਥ ਦੈ ਮੋਹੇ ਬਚਾਵੋ, ਸੁਖੀ ਵਸੈ ਮੋਰੋ ਪਰਿਵਾਰਾ। ਮਹਾਰਾਜ ਸਾਹਿਬ ਕਹਿੰਦੇ ਮੇਰਾ ਪਰਿਵਾਰ, ਇੱਥੇ ਇਹ ਨਹੀਂ ਕਿਹਾ ਕਿ ਸਾਰੀ ਦੁਨੀਆ ਦੇ ਪਰਿਵਾਰਾਂ ਨੂੰ ਤੁਸੀਂ ਸੁਖੀ ਰੱਖੋ। ਮੈਨੂੰ ਇੱਕ ਗੱਲ ਹੈ, ਆਪਣਾ ਜਵਾਕ ਬਿਮਾਰ ਹੋਵੇ, ਆਪਾਂ ਜਾ ਕਰਕੇ ਅਰਦਾਸ ਕਰਦੇ ਹਾਂ, ਹੇ ਮਹਾਰਾਜ ਸਾਹਿਬ ਮੇਰਾ ਬੱਚਾ ਬਿਮਾਰ ਪਿਆ, ਆਪ ਜੀ ਕਿਰਪਾ ਕਰੋ, ਮੇਰੇ ਬੱਚੇ ਨੂੰ ਜਿਹੜਾ ਤੁਸੀਂ ਤੰਦਰੁਸਤੀ ਬਖਸ਼ ਦਿਓ। ਉੱਥੇ ਆਪਾਂ ਇਹ ਤਾਂ ਨਹੀਂ ਕਹਿੰਦੇ ਹੇ ਮਹਾਰਾਜ ਸਾਹਿਬ ਹਸਪਤਾਲ ਦੇ ਵਿੱਚ ਜਿੰਨਿਆਂ ਦੇ ਵੀ ਬੱਚੇ ਬਿਮਾਰ ਪਏ ਨੇ ਸਾਰਿਆਂ ਨੂੰ ਠੀਕ ਕਰ ਦੇ। ਉਹ ਸਾਡੀ ਨਿੱਜੀ ਅਰਦਾਸ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਆਪਣੀ ਨਿੱਜੀ ਅਰਦਾਸ ਕਰ ਵਾਸਤੇ ਕਰ ਮਹਾਰਾਜ ਸਾਹਿਬ ਕੀ ਕਹਿ ਰਹੇ ਨੇ, ਆਪਣਾ ਜਾਣ ਕਰੋ ਪ੍ਰਤਪਾਰਾ, ਹਮਰੇ ਦੁਰਸਵੈ ਤੁਮ ਕਾਵੋ, ਆਪ ਆਦ ਮੋਹਿ ਬਚਾਵੋ, ਸੁਖੀ ਵਸੈ ਮੋਰੋ ਪਰਿਵਾਰਾ। ਉਸ ਅਕਾਲ ਪੁਰਖ ਨੇ ਪੁੱਛਿਆ ਵੀ ਤੇਰਾ ਪਰਿਵਾਰ ਕਿਹੜਾ ਹੈ ਬਈ? ਮਹਾਰਾਜ ਸਾਹਿਬ ਕਹਿੰਦੇ ਸੇਵਕ ਸਿੱਖ ਸਭੈ ਕਰਤਾਰਾ, ਆਹ ਜਿੰਨੇ ਵੀ ਸੇਵਕ ਸਿੱਖ ਮੇਰੇ ਬੈਠੇ ਨੇ। ਉੱਥੇ ਇਹ ਨਹੀਂ ਕਿਹਾ ਵੀ ਆ ਜਿੰਨੇ ਵੀ ਬਾਹਰ ਮੁਸਲਮਾਨ ਜਿਹੜੇ ਆ ਨਾ ਆਏ ਨੇ ਸਾਨੂੰ ਮਾਰਨ ਵਾਸਤੇ ਵੀ ਇਹਨਾਂ ਇਹ ਵੀ ਸਾਡੇ ਹੀ ਹਨਗੇ, ਨਹੀਂ, ਸੇਵਕ ਸਿੱਖ ਆਪਣੇ ਮੇਰੇ ਜਿਹੜੇ ਆਹ ਜਿਹੜੇ ਸੇਵਕ ਸਿੱਖ ਨੇ ਇਹ ਮੇਰਾ ਪਰਿਵਾਰ ਹੈ। ਤੁਸੀਂ ਚੌਪੀ ਨੂੰ ਇਸ ਹਿਸਾਬ ਨਾਲ ਪੜ੍ਹ ਕੇ ਦੇਖਿਓ ਜੀ, ਤੁਹਾਨੂੰ ਆਪਣੇ ਆਪ ਸਾਰੀ ਗੱਲ ਜਿਹੜੀ ਹੈ ਉਹ ਕਲੀਅਰ ਹੋ ਜਾਊ। ਸੋ ਚੌਪਈ ਪੰਜਾਂ ਬਾਣੀਆਂ ਦਾ ਨਿਤਨੇਮ, ਜਾਪ ਸਾਹਿਬ, ਹੁਣ ਦੇਖੋ ਜਾਪ ਸਾਹਿਬ ਦੇ ਵਿੱਚ ਉਸ ਪਰਮਾਤਮਾ ਨੂੰ 174 ਵਾਰ ਨਮਸਕਾਰ ਹੀ ਨਮਸਕਾਰ ਕੀਤੀ ਹੋਈ ਹੈ। ਔਰ ਜਾਪ ਸਾਹਿਬ ਬੀਰ ਰਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਲਿਖਿਆ, ਨਹੀਂ ਤਾਂ ਅੱਜ ਤੱਕ ਦੁਨੀਆਂ ਦੇ ਧਾਰਮਿਕ ਸਾਹਿਤ ਇਹ ਮੰਨਦਾ ਹੀ ਨਹੀਂ ਗਾ ਕਿ ਬੀਰਸ ਦੇ ਵਿੱਚ ਵੀ ਪਰਮਾਤਮਾ ਦੀ ਭਗਤੀ ਹੋ ਸਕਦੀ ਹੈ। ਇਹ ਤਾਂ ਧੰਨ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜਿਨ੍ਹਾਂ ਨੇ ਬੀਰ ਰਸ ਦੇ ਵਿੱਚ ਜਾਪ ਸਾਹਿਬ ਜਿਹੜਾ ਸੀ ਉਹ ਲਿਖਿਆ। ਔਰ ਤੁਹਾਨੂੰ ਪਤਾ ਪੁਰਾਤਨ ਸਿੰਘਾਂ ਦੇ ਹੱਥ ਵਿੱਚ ਮਾਲਾ ਵੀ ਲੋਹੇ ਦੀ ਹੁੰਦੀ ਸੀਗੀ, ਨਾਲੇ ਸਿਮਰਨਾ ਕਰਦੇ ਸੀ, ਨਾਲੇ ਨਿਤਨੇਮ ਕਰਦੇ ਸੀ, ਹੱਥ ਵਿੱਚ ਲੋਹੇ ਦੀ ਮਾਲਾ ਸੀ, ਦੁਸ਼ਮਣ ਆ ਗਿਆ ਤੇ ਨਾਲੇ ਉਧਰ ਵੀ ਵਰਤ ਲੈਣੀ ਹੈਗੀ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਸਮਝਣਾ ਇਹਨਾਂ ਲੋਕਾਂ ਦੇ ਜਿਹੜੇ ਸਾਡਾ ਵਿਗੜਪੰਥੀ ਚੱਲ ਪਈ ਹੈ ਨਾ, ਮੈਂ ਇਹਨਾਂ ਦਾ ਨਾਮ ਵਿਗੜਪੰਥੀ ਰੱਖਿਆ, ਮੈਂ ਮੁਆਫੀ ਚਾਹੁੰਦਾ। ਇਹ ਜਿਹੜੇ ਵਿਗੜਪੰਥੀ ਹੈ ਨਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਐਡੇ ਛੇਤੀ ਨਹੀਂ ਸਮਝ ਸਕਦੇ।
ਡਾਕਟਰ ਸਾਹਿਬ ਨਾਲ ਪੰਥਕ ਡੋਟ ਐਫ ਐਮ ਦੇ ਸਰੋਤਿਆਂ ਦੀਆਂ ਹੋਰ ਕਈ ਸਵਾਲਾਂ ਦੀਆਂ ਝੜੀਆਂ ਨੂੰ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਸਮੂਹ ਸਰੋਤਿਆਂ ਵਾਲਿਆਂ ਨੂੰ ਡਾਕਟਰ ਸਾਹਿਬ ਵੱਲੋਂ ਉੱਥੇ ਪੰਥਕ ਦੇ ਸਮੂਹ ਸਟਾਫ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।